And now, news takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਆ। ਕੱਲ੍ਹ ਮੈਚ ਵੇਖਿਆ ਕ੍ਰੋਏਸ਼ੀਆ ਅਤੇ ਪੋਰਚੁਗਲ ਵਾਲਾ?
ਨਹੀਂ, ਕੱਲ੍ਹ ਦੇਖਿਆ ਨਹੀਂ ਜੀ।
ਯਾਰ ਇੰਨੇ ਉਹਦੇ ਵਿੱਚ ਕਈ ਤਾਂ ਚਲੋ ਜਿਹੜੇ ਸ਼ਾਰਟ ਸੀ ਕਿਉਂਕਿ ਪੋਲ ਨੂੰ ਲੱਗ ਕੇ ਵਾਪਸ ਆ ਗਿਆ, ਦੈਟਸ ਅ ਡਿਫਰੈਂਟ ਸਟੋਰੀ। ਤਿੰਨ ਕਿ ਚਾਰ ਗੋਲ ਸੀ ਯਾਰ ਜਿਹੜੇ ਆਫ ਸਾਈਡ ਡਿਕਲੇਅਰ ਕਰ ਦਿੱਤੇ ਗਏ, ਅਤੇ ਜਦੋਂ ਲੱਗਦਾ ਸੀ ਕਿ ਅੱਛਾ ਇਕੁਅਲਾਈਜ਼ ਹੋ ਗਿਆ, ਅੱਛਾ ਹੁਣ ਦੂਜੀ ਟੀਮ ਅੱਗੇ ਹੋ ਗਈ, ਉਹਦੇ ਹੁੰਦਾ ਸੀ ਅੱਛਾ ਜਿਹੜਾ ਗੋਲ ਹੋਇਆ ਇਹ ਤਾਂ ਗੋਲ ਮੰਨਿਆ ਨਹੀਂ ਜਾਣਾ। ਅਤੇ ਇੱਕ ਗੋਲ ਨੂੰ ਲੈ ਕੇ ਕਾਫੀ ਕੰਟਰੋਵਰਸੀ ਹੈ ਜਿਹੜਾ VAR ਸਿਸਟਮ ਆ। ਲੱਗਦਾ ਤਾਂ ਬਸ ਜੀ ਵੈਸੇ ਇੱਦਾਂ ਨਾ ਵੀ ਜਦੋਂ ਤੁਹਾਡੇ ਕੋਲ ਵੀਡੀਓ ਰਿਵਿਊ ਆ ਵੀ ਇਹਦੇ ਨਾਲ ਹੁਣ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੰਕਾ ਸ਼ੋਭਾ ਰਹੇਗਾ ਨਹੀਂ, ਕਿਉਂਕਿ ਤੁਸੀਂ ਉਹਦੇ ਨਾਲ ਈਜ਼ੀਲੀ ਰਿਵਿਊ ਕਰਕੇ ਦੇਖ ਸਕਦੇ ਹੋ। ਪਰ ਕੰਟਰੋਵਰਸ਼ੀਅਲ ਡਿਸੀਜਨਸ ਇਸ ਫੀਫਾ ਵਰਲਡ ਕੱਪ ਦੇ ਵਿੱਚ ਵੀ ਕਾਫੀ ਨੇ।
ਯਾ ਈਵਨ ਕ੍ਰਿਕਟ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਮੋਰ ਟੈਕਨੋਲੋਜੀ ਲੀਡਸ ਟੂ ਮੋਰ ਕੰਟਰੋਵਰਸੀ, ਸੋ ਇਗਨੋਰੈਂਸ ਇਜ਼ ਬਲਿਸ ਸਮ ਟਾਈਮਸ।
ਹਾਂ, ਸਹੀ ਗੱਲ ਆ। ਕ੍ਰਿਕਟ 'ਚ ਵੀ ਉਹ ਹੁੰਦਾ ਨਾ ਕਈ ਵਾਰੀ ਤੁਹਾਨੂੰ ਰਿਵਿਊ ਦੇ ਵਿੱਚ ਇਹ ਪਤਾ ਲੱਗਦਾ ਕਿ ਜਿਹੜੀ ਗੇਂਦ ਆ ਉਹਨੇ ਸਟੰਪਸ ਨੂੰ ਹਿੱਟ ਕਰਨਾ ਸੀ, ਪਰ ਫਿਰ ਹੁੰਦਾ ਕਿ ਓਕੇ ਜੀ ਅੰਪਾਇਰ ਕੋਲ ਹੀ ਇਹ 'ਚ ਰਹੇਗੀ, ਜੇ ਅੰਪਾਇਰ ਨੇ ਨੋਟ ਆਊਟ ਦੇ ਦਿੱਤਾ ਸੀ, ਇਫ ਦਾ ਬਾਲ ਇਜ਼ ਜਸਟ ਬਿਲਕੁਲ ਥੋੜ੍ਹਾ ਜਿਹਾ ਉਹਨੇ ਟੱਚ ਹੀ ਕਰਨਾ ਸੀ ਸਟੰਪ ਨੂੰ।
ਸੋ ਕੈਚ ਹੋਇਆ ਕਿ ਨਹੀਂ ਹੋਇਆ, ਜ਼ੂਮ ਕਰਕੇ ਦੇਖੀ ਜਾਂਦੇ ਆ ਕਿ ਡਿਡ ਦ ਬਾਲ ਹਿੱਟ ਦ ਗ੍ਰਾਸ, ਸੋ ਉਹ ਕਲੀਅਰ ਹੁੰਦਾ ਨਹੀਂ, ਤੇ ਵਿੱਚ ਵਿਚਾਲੇ ਦਾ ਜਦੋਂ ਫੈਸਲਾ ਆਉਂਦਾ ਤੇ ਸਾਰੇ ਫਿਰ ਦੋਨੋਂ ਹੀ ਤਰ੍ਹਾਂ ਜਿਹੜੀਆਂ ਨਾਰਾਜ਼ ਹੋ ਜਾਂਦੀਆਂ।
ਪਰ ਕ੍ਰਿਕਟ ਦੇ ਵਿੱਚ ਚਲੋ ਜੇ ਅਸੀਂ ਦੇਖੀਏ ਵੀ ਟੈਕਨੋਲੋਜੀ ਦੀ ਵਰਤੋਂ ਕਰਕੇ ਆਉਣ ਵਾਲੇ ਫੈਸਲਿਆਂ ਤੇ ਵਿਵਾਦ ਹੁੰਦਾ, ਪਰ ਇੰਨਾ ਫ੍ਰੀਕੁਐਂਟਲੀ ਨਹੀਂ ਹੁੰਦਾ।
ਐਂਡ ਆਲਸੋ ਉਹਦਾ ਗੇਮ ਦੇ ਉੱਤੇ, ਮੈਚ ਦੇ ਉੱਤੇ ਮੇਕ ਔਰ ਬ੍ਰੇਕ ਫਰਕ ਨਹੀਂ ਪੈਂਦਾ।
ਹਾਂ,
ਕਿ ਵੱਧ ਤੋਂ ਵੱਧ ਕੀ ਹੈ ਕਿ ਇੱਕ ਪਲੇਅਰ ਆਊਟ ਹੋ ਗਿਆ,
ਹਾਂਜੀ
ਨੌ ਹੋਰ ਪਈ, ਨੌ ਵਿਕਟਾਂ ਹੋਰ
ਜੀ, ਉਹ ਪੈਂਦਾ ਵੀ ਹੈ ਨਾ ਫਰਕ, ਤੁਹਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਇਨ ਦ ਲਾਰਜਰ ਸਕੀਮ ਆਫ ਥਿੰਗਸ ਯੂ ਡੋਂਟ ਰੀਅਲਾਈਜ਼ ਇਟ। ਇਹਦੇ 'ਚ ਕੀ ਆ,
ਇੱਥੇ ਜਿਹੜੀ ਉਹ ਕਹਿ ਲਓ ਵੀ ਜਿਹੜੇ ਰੇਸ਼ੋਜ਼ ਨੇ ਉਹ ਜ਼ਿਆਦਾ ਸਿਗਨੀਫਿਕੈਂਟ।
ਐਗਜੈਕਟਲੀ,
ਜੇ ਇੱਕ ਵੀ ਗੋਲ ਹੋ ਗਿਆ,
ਹਾਂ
ਯੂ ਡਨ।
ਯੈਸ ਯੈਸ, ਚਲੋ ਖੈਰ ਦੇਖਦੇ ਹਾਂ ਅੱਜ ਅੱਗੇ ਚੱਲ ਕੇ ਇਹਦੇ ਬਾਰੇ। ਮੈਂ ਸਵੇਰ ਵਾਲੇ ਸ਼ੋਅ ਦੇ ਪਲਾਨ 'ਚ ਇਹ ਗੱਲ ਤਾਂ ਮੈਨਸ਼ਨ ਕਰਨੀ ਭੁੱਲ ਹੀ ਗਿਆ ਵੀ ਪਰਵੇਸ਼ ਜੀ ਨਾਲ ਵੀ ਤਾਂ ਸੈਗਮੈਂਟ ਕਰਨਾ, ਉਹ ਅੱਜ ਹੈ ਹੀ ਇੰਨਾ ਕੁਛ।
ਜੀ ਜੀ,
ਹਾਂ ਅੱਜ ਮੈਂ ਤਾਂ ਉਹੀ ਕਹਿੰਦਾ ਸੀ ਵੀ ਦੋ ਜਾਂ ਤਿੰਨ ਸ਼ੋਅ ਦੇ ਬਰਾਬਰ ਦਾ ਮਟੀਰੀਅਲ ਅੱਜ ਚੱਕੀ ਫਿਰਦੇ ਹਾਂ। ਸੋ ਬਸ ਵੀ ਕੰਮ ਸ਼ੁਰੂ ਕਰੀਏ ਫਟਾਫਟ। ਗੱਲ ਸ਼ੁਰੂ ਕਰਦੇ ਹਾਂ ਅਲਬਰਟਾ ਤੋਂ, ਕਿਉਂਕਿ ਕੱਲ੍ਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਬੜਾ ਬਿਜ਼ੀ ਦਿਨ ਸੀ, ਸੋ ਕੱਲ੍ਹ ਉਹ ਸ਼ਾਮੀ ਅਲਬਰਟਾ ਗਏ। ਸੋ ਇਹ ਕਹਿੰਦੇ ਆਪਾਂ ਵੀ ਫਲੈਸ਼ਬੈਕ 'ਚ ਚੱਲਦੇ ਹਾਂ, ਪਿੱਠੇ ਉਧਰੋਂ ਪੁੱਠੇ ਚੱਲਦੇ ਹਾਂ, ਪੁੱਠੇ ਪਿੱਛੇ ਨੂੰ ਚੱਲਦੇ ਹਾਂ,
ਠੀਕ ਹੈ।
ਸੋ ਬਸ ਜੀ,
ਪਹਿਲਾਂ ਵੈਸੇ ਕੱਲ੍ਹ ਸਵੇਰੇ ਸਭ ਤੋਂ ਪਹਿਲਾਂ ਕੰਮ ਇਹੀ ਕਰਨਾ ਸੀ ਉਹਨਾਂ ਨੇ
ਜੀ।
ਸੋ ਅਨਾਊਂਸਮੈਂਟ ਸਵੇਰੇ 8 ਵਜੇ ਹੋਣੀ ਸੀ, ਅਤੇ ਕੈਲਗਰੀ ਦੇ ਵਿੱਚ ਅਲਬਰਟਾ ਦੀ ਸਰਕਾਰ ਵੱਲੋਂ ਹੀ ਇਹ ਅਨਾਊਂਸਮੈਂਟ ਕੀਤੀ ਜਾਣੀ ਸੀ, ਜਿਹਦਾ ਆਪਾਂ ਜ਼ਿਕਰ ਕਰ ਵੀ ਰਹੇ ਸੀ ਕੱਲ੍ਹ ਦੇ ਸ਼ੋਅ ਵਿੱਚ। ਫਿਰ ਇਹ ਪਤਾ ਲੱਗਿਆ ਵੀ ਉਸ ਅਨਾਊਂਸਮੈਂਟ ਨੂੰ ਡਿਲੇਅ ਕਰ ਦਿੱਤਾ ਗਿਆ ਹੈ।
ਹਾਂਜੀ,
ਫਿਰ ਪਤਾ ਲੱਗਿਆ ਵੀ ਸ਼ਾਇਦ ਡਿਲੇਅ ਇਸ ਕਰਕੇ ਕੀਤਾ ਗਿਆ ਵੀ ਮਾਰਕ ਕਾਰਨੀ ਨੇ ਕਿਹਾ ਵੀ ਰੁਕੇ ਰਹੋ, ਮੈਂ ਵੀ ਆ ਰਿਹਾ,
ਕਿ
ਉਹਨਾਂ ਨੂੰ ਪਹੁੰਚਦੇ ਸਮਾਂ ਬੜਾ ਲੱਗ ਗਿਆ।
ਹਾਂਜੀ,
ਕੱਲ੍ਹ ਸ਼ਾਮ ਤਕਰੀਬਨ 5:30 ਵਜੇ ਪੌਣੇ 6 ਵਜੇ ਜਾ ਕੇ ਇਹ ਅਨਾਊਂਸਮੈਂਟ ਹੋ ਸਕੀ
ਜੀ। ਸੋ ਇਹਨੂੰ ਅਸੀਂ ਇਸ ਹਿਸਾਬ ਨਾਲ ਕਿਉਂ ਕਰ ਰਹੇ ਹਾਂ, ਅੱਗੇ ਜਾ ਕੇ ਸਾਰੀਆਂ ਚੀਜ਼ਾਂ ਕਨੈਕਟ ਹੋ ਜਾਣਗੀਆਂ ਵੈਸੇ ਜੀ।
ਕੀ ਬਾਤ!
ਸੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੱਲ੍ਹ ਸ਼ਾਮੀ ਪਹੁੰਚਦੇ ਕੈਲਗਰੀ ਪਹੁੰਚ ਗਏ, ਅਤੇ ਅਨਾਊਂਸਮੈਂਟ ਉੱਥੇ ਗੱਲ ਕੀਤੀ ਜਾਂਦੀ ਹੈ ਕਿ ਅਲਬਰਟਾ ਤੋਂ ਜਿਹੜੀ ਇੱਕ ਨਵੀਂ ਪਾਈਪਲਾਈਨ BC ਦੇ ਕੋਸਟ ਵੱਲ ਬਣਨੀ ਸੀ, ਉਹ ਜਿਹੜੀ ਪਾਈਪਲਾਈਨ ਹੈਗੀ ਹੈ ਵਾਸੂ ਜੀ, ਉਹ ਵੈਸਟ ਕੋਸਟ ਤੱਕ ਹੀ ਬਣੇਗੀ, ਮਤਲਬ ਕਿ ਨੌਰਥ ਕੋਸਟ ਵਾਲੇ ਪਾਸੇ ਉਹ ਪਾਈਪਲਾਈਨ ਨਹੀਂ ਜਾ ਰਹੀ। ਇਹ ਜਿਹੜੀ ਯੋਜਨਾ ਹੈ ਕੱਲ੍ਹ ਅਲਬਰਟਾ ਵੱਲੋਂ ਸਾਂਝੀ ਕੀਤੀ ਜਾਣੀ ਸੀ,
ਸੌਰੀ,
ਹਾਂ ਸਾਊਥ
ਕੋਸਟ ਤਾਂ ਸਾਰੀ ਹੈ,
ਹਾਂ ਵੈਸਟ ਕੋਸਟ ਤਾਂ ਸਾਊਥ ਕੋਸਟ ਤੱਕ। ਯੈਸ, ਸੋ ਜਿਹੜਾ ਟਰਾਂਸ ਮਾਊਂਟੇਨ ਪਾਈਪਲਾਈਨ ਦਾ ਆਲਰੇਡੀ ਐਸਟੈਬਲਿਸ਼ਡ ਰਸਤਾ ਹੈ, ਜਿੱਥੋਂ ਆਲਰੇਡੀ ਪਾਈਪਲਾਈਨ ਚੱਲ ਰਹੀ ਆ, ਉਹਦਾ ਹੀ ਜਿਹੜਾ ਰਾਈਟ ਆਫ ਵੇ ਹੈ ਬੇਸਿਕਲੀ, ਜਿਹੜਾ ਉਹਦਾ ਹੀ ਏਰੀਆ ਹੈ, ਉਹਦੇ ਵਿੱਚੋਂ ਹੀ ਇਹ ਪਾਈਪਲਾਈਨ ਬਣੇਗੀ।
ਸੋ ਉਹਦੇ ਅਗਰੀਮੈਂਟ ਦੇ ਵਿੱਚ ਲਿਖਿਆ, ਇਟ ਵਿਲ ਲਾਰਜਲੀ ਫੋਲੋ ਦ ਐਗਜ਼ਿਸਟਿੰਗ ਟਰਾਂਸ ਮਾਊਂਟੇਨ ਕੋਰੀਡੋਰ।
ਸੋ ਉਹਦਾ ਮਤਲਬ ਹੁਣ ਇਹ ਆ ਕਿ ਇਹਦੇ ਵਿੱਚ ਜਿਹੜੇ ਦੇਖੋ ਕੋਈ ਇੰਡੀਜਨਸ ਭਾਈਚਾਰੇ ਰਾਹ 'ਚ ਆਉਂਦੇ ਨੇ, ਜਿਹੜਾ ਉਹਦਾ ਓਵਰਆਲ ਜਿਹੜਾ ਪੈਥਵੇ ਹੈਗਾ ਉਹ, ਕਿਉਂਕਿ ਆਲਰੇਡੀ ਉਹ ਬਣਿਆ ਹੋਇਆ, ਉਹਦੇ ਵਿੱਚ ਐਗਰੀਮੈਂਟਸ ਕਰਨੇ ਸੁਖਾਲੇ ਹੋਣਗੇ, ਉਹਦੇ ਵਿੱਚ ਜਿਹੜਾ ਇੰਜੀਨੀਅਰਿੰਗ ਦਾ ਕੰਮ ਆ ਉਹ ਵੀ ਇੰਨਾ ਮੁਸ਼ਕਲ ਨਹੀਂ ਹੋਏਗਾ, ਕਿਉਂਕਿ ਕਾਫੀ ਜਿਹੜੀ ਚੁਣੌਤੀਆਂ ਨੇ ਉਹਨਾਂ ਬਾਰੇ ਆਲਰੇਡੀ ਪਤਾ ਕਿ ਕਿਹੋ ਜਿਹੀ ਤਿਆਰੀ ਕਰਨੀ ਆ। ਪਰ ਜਿਹੜੀ ਇਹ ਪਾਈਪਲਾਈਨ ਆ ਇਹ ਬਰਨਬੀ ਵਾਲੇ ਟਰਮੀਨਲ ਤੱਕ ਨਹੀਂ ਹੀ ਆਏਗੀ, ਇਹ ਗੱਲ ਵੀ ਕਲੀਅਰ ਹੋ ਚੁੱਕੀ ਆ ਕਿ ਇਸ ਨੂੰ ਡੈਲਟਾ ਪੋਰਟ ਵਾਲੇ ਪਾਸੇ ਲਿਜਾਇਆ ਜਾਣਾ।
ਬਿਲਕੁਲ, ਸੋ ਜਿਹੜਾ ਰੋਬਰਟਸ ਬੈਂਕ ਟਰਮੀਨਲ ਉੱਥੇ ਹੋਰ ਐਕਸਪੈਂਡ ਵੀ ਕੀਤਾ ਜਾਣਾ, ਸੋ ਉੱਥੇ ਤੱਕ ਉਹ ਪਾਈਪਲਾਈਨ ਪਹੁੰਚੇਗੀ, ਇਹ ਪ੍ਰਪੋਜ਼ਲ ਹੈ
ਜੀ।
ਸੋ ਆਣੀ ਸਾਊਥ ਕੋਸਟ ਤੱਕ ਹੀ, ਇੱਥੇ ਮੈਟਰੋ ਵੈਂਕੂਵਰ ਤੱਕ ਹੀ, ਪਰ ਉਹ ਡੈਲਟਾ ਪੋਰਟ ਤੱਕ ਜਾਏਗੀ ਪਾਈਪਲਾਈਨ, ਬਰਨਬੀ ਤੱਕ ਨਹੀਂ,
ਬਰਨਬੀ ਤੱਕ ਨਹੀਂ ਜਾਏਗੀ। ਅੱਛਾ, ਫਿਰ ਇਹਦੇ ਵਿੱਚ ਇੱਕ ਵੱਡਾ ਸਵਾਲ ਇਹ ਬਣਿਆ ਹੋਇਆ ਸੀ ਕਿ ਇਹਦੇ ਵਿੱਚ ਕੋਈ ਪ੍ਰਾਈਵੇਟ ਪ੍ਰਪੋਨੈਂਟ ਆਏਗਾ ਕਿ ਨਹੀਂ ਆਏਗਾ, ਕੌਣ ਪ੍ਰਾਈਵੇਟ ਕੰਪਨੀ ਕਿਹੜੀ ਆ ਜਿਹੜੀ, ਵਸੂ ਜੀ ਪੂਰੀ ਵਾਗਡੋਰ ਹੈ ਇਸ ਪਾਈਪਲਾਈਨ ਦੀ ਉਸਾਰੀ ਦੀ, ਕੰਸਲਟੇਸ਼ਨ ਇਹਨੂੰ ਲੈ ਕੇ ਜਿਹੜੀਆਂ ਹੋਣੀਆਂ ਨੇ ਉਹ ਕੀਤੀ ਜਾਏਗੀ ਟਰਾਂਸ ਮਾਊਂਟੇਨ ਕਾਰਪੋਰੇਸ਼ਨ ਵੱਲੋਂ। ਸੋ ਜਿਹੜਾ ਕਿ ਇਸ ਵੇਲੇ ਫੈਡਰਲ ਸਰਕਾਰ ਦੀ ਇੱਕ ਉਹ ਕਹਿ ਲਓ ਕਰਾਊਨ ਕਾਰਪੋਰੇਸ਼ਨ ਆ, ਟਰਾਂਸ ਮਾਊਂਟੇਨ ਪਾਈਪਲਾਈਨ ਦੀ ਮਲਕੀਅਤ ਉਹਨਾਂ ਦੇ ਕੋਲ ਹੀ ਹੈ ਜੀ। ਉਹਨਾਂ ਨੇ ਇਹਦਾ ਸਾਰਾ ਕੰਮ ਸੰਭਾਲਣਾ, ਪਰ ਜਿਹੜੀ ਪੈਂਬੀਨਾ ਪਾਈਪਲਾਈਨ ਕਾਰਪੋਰੇਸ਼ਨ ਆ ਉਹਨਾਂ ਨੇ ਇਹਦੇ ਵਿੱਚ ਕਹਿ ਲਓ ਇੱਕ ਤਰ੍ਹਾਂ ਅਸਿਸਟ ਕਰਨਾ। ਪਰ ਪੈਂਬੀਨਾ ਵਾਲੇ ਨੇ ਇਹ ਕਿਹਾ, ਕਹਿੰਦੇ ਸਾਡੇ ਨਾਲ ਜਿਹੜਾ ਐਗਰੀਮੈਂਟ ਆ ਉਹ ਬਾਈਂਡਿੰਗ ਐਗਰੀਮੈਂਟ ਨਹੀਂ ਆ।
ਯਾ ਸੋ ਇਹਦੇ ਵਿੱਚ ਕੀ ਹੈ ਕਿ ਕੰਸਟਰਕਸ਼ਨ ਦੇ ਵਿੱਚ ਉਹ ਆਪਣਾ ਜਿਹੜਾ ਪ੍ਰਾਈਵੇਟ ਸੈਕਟਰ ਐਕਸਪਰਟੀਜ਼ ਹੈ ਉਹ ਪ੍ਰਦਾਨ ਕਰਨਗੇ, ਤੇ ਉਹਦੇ ਥਰੂ ਇਹਨਾਂ ਦਾ 10% ਸਟੇਕ ਹੋਏਗਾ ਪੂਰੇ ਪ੍ਰੋਜੈਕਟ ਦੇ ਵਿੱਚ। ਤੇ ਉਹਦੇ ਵਿੱਚ ਲਿਖਿਆ ਹੋਇਆ ਵੀ ਜਦੋਂ ਕੰਸਟਰਕਸ਼ਨ ਤੋਂ ਬਾਅਦ ਪ੍ਰੋਜੈਕਟ ਬਣ ਕੇ ਤਿਆਰ ਹੋ ਗਿਆ, ਦੈਨ ਦੇ ਵਿਲ ਹੈਵ ਐਨ ਆਪਸ਼ਨ ਟੂ ਅਕਵਾਇਰ ਫਰਦਰ 10%। ਸੋ ਪੈਂਬੀਨਾ ਜਿਹੜੀ ਪਾਈਪਲਾਈਨ ਕਾਰਪੋਰੇਸ਼ਨ ਆ ਇਹਨਾਂ ਦਾ ਇੰਨਾ ਰੋਲ ਹੋਏਗਾ। ਸੋ ਬੇਸਿਕਲੀ ਵੀ ਜਿਹੜਾ MOU ਸਾਈਨ ਕੀਤਾ ਸੀ ਪਿਛਲੇ ਸਾਲ ਨਵੰਬਰ ਵਿੱਚ ਫੈਡਰਲ ਸਰਕਾਰ ਨੇ ਐਲਬਰਟਾ ਦੇ ਨਾਲ, ਉਹਦੇ ਵਿੱਚ ਇਹ ਪ੍ਰੀ ਰੈਕੁਇਜ਼ਿਟ ਸੀ, ਇੱਕ ਸ਼ਰਤ ਸੀ ਕਿ ਪ੍ਰਾਈਵੇਟ ਸੈਕਟਰ ਪ੍ਰਪੋਨੈਂਟ ਹੋਣਾ ਹੀ ਚਾਹੀਦਾ ਹੈ। ਹੁਣ ਇੱਦਾਂ ਲੱਗ ਰਿਹਾ ਵੀ ਜਿਹੜਾ ਪ੍ਰੋਜੈਕਟ ਤਾਂ ਪ੍ਰਮੁੱਖ ਤੌਰ 'ਤੇ ਕਰਾਊਨ ਕਾਰਪੋਰੇਸ਼ਨ ਵੱਲੋਂ ਹੀ ਬਣਾਇਆ ਜਾਣਾ
ਫੈਡਰਲ
ਸਰਕਾਰ ਵੱਲੋਂ ਹੀ, ਪਰ ਇਹਦੇ ਵਿੱਚ ਜਿਹੜਾ ਉਹ ਖਾਨਾ ਪੂਰਤੀ ਕਰਨ ਵਾਸਤੇ ਵੀ ਇਹ ਪ੍ਰਾਈਵੇਟ ਪ੍ਰਪੋਨੈਂਟ ਹੈਗਾ ਕਿ ਨਹੀਂ, ਕਿਉਂਕਿ ਮੰਗਲਵਾਰ ਤਾਂ ਪ੍ਰਾਈਮ ਮਿਨਿਸਟਰ ਕਹਿ ਰਹੇ ਸੀ ਦੇਰ ਇਜ਼ ਨੋ ਪ੍ਰਾਈਵੇਟ ਪ੍ਰਪੋਨੈਂਟ ਗੈਟ,
ਤੇ ਪੈਂਬੀਨਾ ਵਾਲਿਆਂ ਨੇ ਆਪ ਕੱਲ੍ਹ ਪ੍ਰੈਸ ਰਿਲੀਜ਼ ਕਰਕੇ ਕਿਹਾ ਕਿ ਸਾਡੇ ਨਾਲ ਜਿਹੜਾ ਐਗਰੀਮੈਂਟ ਆ ਬਾਈਂਡਿੰਗ ਨਹੀਂ ਆ। ਉਹਨਾਂ ਨੇ ਬੜਾ ਕਲੀਅਰ ਕੀਤਾ ਵੀ ਇਹਦੀ ਕੰਸਟਰਕਸ਼ਨ ਦਾ ਕੰਮ ਹੋਇਆ, ਇਹਨੂੰ ਲੈ ਕੇ ਜਿਹੜੀਆਂ ਕੰਸਲਟੇਸ਼ਨਸ ਨੇ, ਜਦੋਂ ਆ ਪਾਈਪਲਾਈਨ ਬਣ ਜਾਂਦੀ ਆ ਉਹਦੇ ਜਿਹੜਾ ਓਪਰੇਸ਼ਨ ਦਾ ਕੰਮ ਹੈ ਉਹ ਸਾਰਾ ਕੰਮ ਟਰਾਂਸ ਮਾਊਂਟੇਨ ਕਾਰਪੋਰੇਸ਼ਨ ਨੇ ਕਰਨਾ, ਅਸੀਂ ਨਹੀਂ ਕਰਨਾ।
ਸੋ ਵਿਜੇ ਜੀ ਕਈ ਵਾਰ ਹੁੰਦਾ ਨਹੀਂ ਹੈ ਕਿ ਵੀ ਆਪਸ ਦੇ ਵਿੱਚ ਅਸੀਂ ਕੋਈ ਰੀਅਲ ਇਸਟੇਟ ਡੀਲ ਕਰਨੀ ਆ, ਪਰ ਰਿਕੁਆਇਰਮੈਂਟ ਹੁੰਦੀ ਰੀਅਲਟਰ ਹੋਣਾ ਚਾਹੀਦਾ। ਇਹਦਾ ਨਾਮ ਪਾ ਲਓ,
ਇਹਦਾ ਨਾਮ ਪਾ ਲਓ,
ਉਦਾਂ ਦਾ ਮੈਨੂੰ ਕੰਮ ਲੱਗਿਆ ਵੀ ਪੈਂਬੀਨਾ ਵਾਲਿਆਂ ਦਾ ਬਸ ਨਾਂ ਲਿਖਿਆ ਉਹਦੇ ਵਿੱਚ ਕਿ ਜਿਹੜਾ ਮੇਨ ਕੰਮ ਆ ਉਹ ਤਾਂ ਟੈਕਸ ਪੇਅਰ ਨਹੀਂ ਕਰਨਾ। ਸਵਾਲ ਪੁੱਛਿਆ ਗਿਆ ਕੱਲ ਪ੍ਰਾਈਮ ਮਿਨਿਸਟਰ ਨੂੰ ਵੀ ਤੇ ਡੈਨੀਅਲ ਸਮਿਥ ਨੂੰ ਵੀ, ਤੇ ਦੋਨਾਂ ਨੇ ਉਹਦੀ ਇਸ ਗੱਲ ਦੀ ਪੁਸ਼ਟੀ ਕੀਤੀ ਵੀ ਜਿਹੜਾ ਜਿਹੜੀ ਪਰਸੈਂਟੇਜ ਆ ਵੀ, ਕਿਉਂਕਿ ਇਹ ਤਾਂ ਕਲੀਅਰ ਹੋ ਗਿਆ ਵੀ ਇਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਹੋ ਗਈ, ਇਹਦੇ ਵਿੱਚ ਪਬਲਿਕ ਦਾ ਹਿੱਸਾ ਕਿੰਨਾ, ਟੈਕਸ ਪੇਅਰਸ ਦੇ ਸਿਰ ਕਿੰਨਾ ਖਰਚਾ ਆਉਣਾ, ਤੇ ਪ੍ਰਾਈਵੇਟ ਜਿਹੜੀ ਇਹ ਕੰਪਨੀ ਆ ਪੈਂਬੀਨਾ ਪਾਈਪਲਾਈਨ ਕਾਰਪੋਰੇਸ਼ਨ ਇਹ ਕਿੰਨਾ ਖਰਚਾ ਚੁੱਕਣਗੇ, ਮਤਲਬ ਉਹ ਸਪਲਿਟ ਕੀ ਹੋਣਾ, ਤੇ ਇਹਦੇ ਬਾਰੇ ਡੈਨੀਅਲ ਸਮਿਥ ਨੇ ਕਿਹਾ ਦੈਟਸ TBD ਟੂ ਬੀ ਡਿਸਾਈਡਡ, ਸੋ ਇਟ ਹੈਜ਼ਨਟ ਬੀਨ ਡਿਸਾਈਡਡ ਯੈਟ।
ਤੇ 30-34 billion dollars ਤੱਕ ਦੀ ਇਹ ਪਾਈਪਲਾਈਨ ਪੈ ਸਕਦੀ ਆ।
ਯਾ ਤੇ ਇਹ ਜਿਹੜਾ ਫਿਗਰ ਹੈ ਇਹ ਨੰਬਰ ਜਿਹੜਾ ਹੈ ਇਹ ਦਿੱਤਾ ਨਹੀਂ ਗਿਆ ਕਿਸੇ ਵੱਲੋਂ ਵੀ, ਇਹ ਪੈਂਬੀਨਾ ਪਾਈਪਲਾਈਨ ਕਾਰਪੋਰੇਸ਼ਨ ਨੇ ਬਾਅਦ ਦੱਸਿਆ, ਤੇ ਜਿਹੜਾ ਪ੍ਰਪੋਜ਼ਲ ਸਬਮਿਟ ਕੀਤਾ ਮੇਜਰ ਪ੍ਰੋਜੈਕਟਸ ਆਫਿਸ ਨੂੰ ਉਹਦੇ ਵਿੱਚ ਇਹ ਜਿਹੜੀ ਇੱਕ ਐਸਟੀਮੇਟਡ ਕਾਸਟ ਲਿਖੀ ਹੋਈ ਆ, ਐਸਟੀਮੇਟਡ ਕਾਸਟ ਵੀ ਜਿਹੜੀ ਇਨਫੈਕਟ ਹੈ $35.2 billion ਤੋਂ ਲੈ ਕੇ $43.7 billion ਤੱਕ। ਸੋ ਜੇ ਮੈਕਸੀਮਮ ਆਪਾਂ ਦੇਖੀਏ ਦੈਟਸ ਮੋਰ ਦੈਨ $43.5 billion, ਸੋ $43.7 billion ਟੂ ਬੀ ਪ੍ਰਿਸਾਈਜ਼।
ਅਤੇ ਜਿਹੜੀ ਟਰਾਂਸਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਹੋਈ ਸੀ ਉਹ ਤਾਂ ਵਾਧਾ ਪ੍ਰੋਜੈਕਟ ਦੀ ਉਹ ਵੀ ਕੋਸਟ ਉਹ ਵੀ $34 billion ਦੇ ਨੇੜੇ ਪਹੁੰਚ ਗਈ ਸੀ, ਉਹ ਦੈਟ ਵਾਜ $34 billion।
ਹਾਂਜੀ,
ਸੋ ਜੇ ਇਸ ਪਾਈਪਲਾਈਨ ਨੂੰ, ਅੱਛਾ ਜਿਹੜੀ ਉਹ ਪਾਈਪਲਾਈਨ ਆ ਉਹ ਤਾਂ ਐਗਜਿਸਟ ਆਲਰੇਡੀ ਐਗਜਿਸਟ ਕਰਦੀ ਪਾਈਪਲਾਈਨ ਦੇ ਨਾਲ ਇੱਕ ਦੂਜੀ ਪਾਈਪਲਾਈਨ ਵਿਛਾਈ ਸੀ, ਉਹ ਤਾਂ ਡਬਲਿੰਗ ਕੀਤੀ ਸੀ ਨਾ ਉਹਦੀ ਪਾਈਪਲਾਈਨ ਦੀ, ਇਹ ਤਾਂ ਹੁਣ ਇਹਦਾ ਰਸਤਾ ਵੀ ਵਿੱਚ ਨੂੰ ਨਵਾਂ ਕੱਢਣਾ ਪੈਣਾ, ਜਿਹੜਾ ਫਾਈਨਲ ਰਾਊਟ ਆ ਉਹ ਅਜੇ ਡਿਸਾਈਡ ਨਹੀਂ ਹੋਇਆ।
ਸੋ ਮੋਸਟਲੀ ਸੇਮ ਹੀ ਹੋਏਗਾ,
ਮੋਸਟਲੀ ਸੇਮ ਹੋਏਗਾ,
ਲਾਰਜ ਕਹਿੰਦੇ ਇਟ ਵਿਲ ਫਾਲੋ ਦ ਟਰਾਂਸ ਮਾਊਂਟੇਨ ਕੋਰੀਡੋਰ,
ਕੈਮਲੂਪਸ ਦੇ ਵਿੱਚੋਂ ਨਿਕਲ ਕੇ ਆਏਗਾ।
ਸੋ ਸਿਮਿਲਰ ਹੀ ਪੈਥ ਹੋਣਾ ਕਿ ਤਾਂ ਕਿ ਰੈਜ਼ਿਸਟੈਂਸ ਨਾ ਹੋਵੇ, ਤੇ ਇਸ ਕਰਕੇ ਇਸੇ ਪਾਥ ਨੂੰ ਚੂਜ਼ ਕੀਤਾ ਗਿਆ। ਸੋ ਇਹ ਸਵਾਲ ਪੁੱਛਿਆ ਗਿਆ ਡੈਨੀਅਲ ਸਮਿਥ ਨੂੰ ਵੀ ਤੁਸੀਂ ਤਾਂ ਨਾਰਥ ਕੋਸਟ ਹੀ ਕਹਿ ਰਹੇ ਸੀ ਵੀ ਇਹ ਪ੍ਰੋਜੈਕਟ ਵਾਇਬਲ ਹੀ ਤਾਂ ਹੋਏਗਾ ਵੀ ਜੇ ਨਾਰਥ ਕੋਸਟ ਤੱਕ ਪਾਈਪਲਾਈਨ ਜਾਏਗੀ, ਵੀ ਹੁਣ ਤੁਸੀਂ ਸਵਿਚ ਕਿੱਦਾਂ ਕਰਕੇ, ਤੇ ਕਿਉਂਕਿ ਇਸ ਤੋਂ ਪਹਿਲਾਂ ਸਵੇਰੇ ਇਹ ਅਨਾਊਂਸ ਕੀਤਾ ਗਿਆ ਸੀ ਵੀ ਨਾਰਥ ਜਿਹੜਾ ਕੋਸਟ ਨਾਰਥ ਕੋਸਟ ਟੈਂਕਰ ਬੈਨ ਹੈ ਵੀ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਣੀ। ਸੋ ਸ਼ਾਮ ਨੂੰ ਫਿਰ ਡੈਨੀਅਲ ਸਮਿਥ ਨੂੰ ਪੁੱਛਿਆ ਗਿਆ ਵੀ ਤੁਸੀਂ ਇਹਦੇ ਵਾਸਤੇ ਕਿੱਦਾਂ ਤਿਆਰ ਹੋ ਗਏ, ਤੇ ਡੈਨੀਅਲ ਸਮਿਥ ਨੇ ਕਿਹਾ ਕਹਿੰਦੇ ਵੀ ਅਸੀਂ ਵੀ ਦੇਖਿਆ ਵੀ ਇਕਨੋਮਿਕਲੀ ਆਲਸੋ ਇਟ ਮੇਡ ਮੋਰ ਸੈਂਸ ਕਿ ਇਹ ਜਿਹੜਾ ਪ੍ਰੋਜੈਕਟ ਹੈ ਵੀ ਜਲਦੀ ਬਣ ਸਕੇਗਾ, ਇਹਦੇ ਕੈਂਸਲ ਹੋ ਜਾਣ ਦੇ ਆਸਾਰ ਬੜੇ ਘੱਟ ਹੋਣਗੇ। ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਵੀ ਇੰਡੀਜਨਸ ਵਿਰੋਧ ਨਹੀਂ ਹੋਏਗਾ, BC ਸਰਕਾਰ ਵੱਲੋਂ ਵਿਰੋਧ ਨਹੀਂ ਹੋਏਗਾ।
ਅਰਲੀਅਰ ਇਨ ਦਾ ਡੇ BC ਦੇ ਪ੍ਰੀਮੀਅਰ ਨੇ ਕਹਿ ਦਿੱਤਾ ਸੀ ਵੀ ਅਸੀਂ ਕੋਰਟ ਚੈਲੰਜ ਇਹਨੂੰ ਲੈ ਕੇ ਨਹੀਂ ਕਰਾਂਗੇ, ਸੋ ਅੱਗੇ ਚੱਲ ਕੇ ਉਹ ਡਿਸਕਸ ਕਰਦੇ ਹਾਂ ਜੀ।
ਸੋ ਇਹ ਜਿਹੜਾ ਪੂਰਾ ਪ੍ਰੋਜੈਕਟ ਆ ਉਹਨਾਂ ਨੇ ਕਿਹਾ ਵੀ ਇਹ ਜਲਦੀ ਬਣ ਸਕੇਗਾ, ਇਕਨੋਮਿਕਲੀ ਇਟ ਵਿਲ ਮੇਕ ਮੋਰ ਸੈਂਸ, ਇਸ ਕਰਕੇ ਕਹਿੰਦੇ ਅਸੀਂ ਇਹਦੇ ਵਾਸਤੇ ਤਿਆਰ ਹਾਂ
ਜੀ। ਸੋ ਦੂਜੀ ਗੱਲ ਬਸ ਜੀ ਇਹ ਅਜੇ ਤੱਕ ਨਾ ਦੇਖੋ ਜਦੋਂ ਵੀ ਕੋਈ ਇਹੋ ਜਿਹਾ ਪ੍ਰੋਜੈਕਟ ਉਲੀਕਿਆ ਜਾਂਦਾ ਸਾਨੂੰ ਇਹ ਪਤਾ ਕਿ ਜਿਹੜੇ ਕੋਈ ਆਇਲ ਪ੍ਰੋਡਿਊਸਰਸ ਨੇ ਜਿਨ੍ਹਾਂ ਨੇ ਸ਼ਿਪਮੈਂਟ ਕਰਨੀ ਹੁੰਦੀ ਹੈ ਉਹ ਐਡਵਾਂਸ ਦੇ ਵਿੱਚ ਕੰਟਰੈਕਟ ਕਰ ਲੈਂਦੇ ਆ। ਸੋ ਤੁਹਾਨੂੰ ਪਤਾ ਹੁੰਦਾ ਵੀ ਜਦ ਇਹ ਪ੍ਰੋਜੈਕਟ ਬਣੇਗਾ ਸਾਡੇ ਕੋਲ, ਜਿਵੇਂ ਪ੍ਰੀ ਸੇਲ ਹੁੰਦੀ ਆ ਉਹਦੀ ਪ੍ਰੀ ਸੇਲ ਹੋ ਚੁੱਕੀ ਹੁੰਦੀ ਆ ਵੀ ਆਹ ਫਲਾਣੇ ਫਲਾਣੇ ਗਾਹਕ ਹੈਗੇ ਨੇ ਇਸ ਪ੍ਰੋਜੈਕਟ ਬਾਰੇ, ਅਜੇ ਤੱਕ ਕਿਸੇ ਵੀ ਆਇਲ ਪ੍ਰੋਡਿਊਸਰ ਨੇ ਸਾਈਨ ਅਪ ਨਹੀਂ ਕੀਤਾ, ਕਿਉਂਕਿ ਅਜੇ ਤਾਂ ਰਾਊਟ ਨਹੀਂ ਪਤਾ। ਚਲੋ ਹੁਣ ਜੇ ਇੰਨਾ ਵੀ ਪਤਾ ਕਿ ਰੋਬਰਟਸ ਜਿਹੜਾ ਡੈਲਟਾ ਦਾ ਰੋਬਰਟਸ ਬੈਂਕ ਆ ਜੇ ਉੱਥੇ ਤੱਕ ਇਹ ਪਾਈਪਲਾਈਨ ਆਏਗੀ, ਸੋ ਅਜੇ ਕੋਈ ਕਹਿ ਲਓ ਗਾਹਕ ਨਹੀਂ ਇਹਦੇ ਨਾਲ ਜੁੜਿਆ। ਕੰਸਲਟੇਸ਼ਨ ਕੱਲ੍ਹ ਦੇ ਦੱਸਿਆ ਗਿਆ ਪ੍ਰਧਾਨ ਮੰਤਰੀ ਵੱਲੋਂ ਕਿ ਰਾਈਟ ਵੇ ਸ਼ੁਰੂ ਕਰ ਦਿੱਤੀਆਂ ਜਾਣਗੀਆਂ, ਪਰ ਜਿਹੜਾ ਹੁਣ ਕੰਸਰਨ ਇੱਕ ਇਹ ਜਾਗ ਰਿਹਾ ਦੇਖੋ ਨਾਰਥ ਕੋਸਟ ਕਿ ਉੱਥੇ ਟੈਂਕਰ ਬੈਨ ਲੱਗਾ ਹੋਇਆ। ਫੈਡਰਲ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਟੈਂਕਰ ਬੈਨ ਉੱਥੋਂ ਨਹੀਂ ਹਟਾਵਾਂਗੇ। ਪੀਅਰ ਪੌਲੀਆ ਪਹਿਲਾਂ ਵੀ ਇਸ ਗੱਲ ਨੂੰ ਹਾਈਲਾਈਟ ਕਰਦੇ ਰਹੇ ਨੇ, ਉਹਨਾਂ ਨੇ ਕੱਲ੍ਹ ਵੀ ਇਸ ਗੱਲ ਨੂੰ ਉਜਾਗਰ ਕੀਤਾ, ਕਹਿੰਦੇ ਵੀ ਜਿਹੜਾ ਇਹ ਟੈਂਕਰ ਬੈਨ ਆ ਰੈਡੀਕਲਸ ਲੱਗਦਾ ਮੈਨੂੰ ਤਾਂ, ਕਿਉਂਕਿ ਆਲਰੇਡੀ ਅਲਾਸਕਾ ਤੋਂ ਅਮਰੀਕਾ ਤੋਂ ਤੇਲ ਦੇ ਭਰੇ ਹੋਏ ਟੈਂਕਰ ਉਸੇ ਹੀ ਰਾਹ ਤੋਂ ਨੌਰਥ ਕੋਸਟ ਵਾਲੇ ਪਾਣੀਆਂ 'ਚੋਂ ਨਿਕਲ ਕੇ ਕੈਲੀਫੋਰਨੀਆ ਤੱਕ ਜਾਂ ਅਮਰੀਕਾ ਦੇ ਬੰਦਰਗਾਹਾਂ ਤੱਕ ਉਹ ਤੇਲ ਲੈ ਕੇ ਜਾਂਦੇ ਆ। ਜਿਹੜਾ ਟੈਂਕਰ ਬੈਨ ਆ ਕੈਨੇਡਾ ਨੇ ਲਾਇਆ ਹੋਇਆ, ਉਹ ਕੀ ਹੈ ਕਿ ਜਿਹੜਾ ਕੈਨੇਡਾ ਦਾ ਨੌਰਥ ਕੋਸਟ ਆ ਉੱਥੇ ਰੁਕ ਕੇ ਕੋਈ ਟੈਂਕਰ ਤੇਲ ਔਫਲੋਡ ਨਹੀਂ ਕਰ ਸਕਦਾ ਜਾਂ ਤੇਲ ਲੋਡ ਨਹੀਂ ਕਰ ਸਕਦਾ, ਪਰ ਆਲਰੇਡੀ ਜਿਹੜੇ ਭਰੇ ਭਰਾਏ ਕੱਚੇ ਤੇਲ ਦੇ ਟੈਂਕਰ ਨੇ ਉਹ ਅਲਾਸਕਾ ਤੋਂ ਅਮੈਰੀਕਨ ਟੈਂਕਰਸ ਅਮੈਰੀਕਾ ਦੀ ਹੀ ਬੰਦਰਗਾਹ 'ਤੇ ਕੈਲੀਫੋਰਨੀਆ 'ਤੇ ਤੇਲ ਲੈ ਕੇ ਜਾ ਰਹੇ ਆ। ਕਿ ਜੇ ਤੁਹਾਡਾ ਕੰਸਰਨ ਇਹ ਹੈ ਕਿ ਆਇਲ ਸਪਿੱਲ ਕਰਕੇ ਉੱਥੋਂ ਦੇ ਨੌਰਥ ਕੋਸਟ ਦੀ ਜਿਹੜੀ ਖੂਬਸੂਰਤੀ ਆ ਉਹਨੂੰ ਖਤਰਾ, ਤਾਂ ਇੱਦਾਂ ਥੋੜ੍ਹੇ ਵੀ ਉੱਥੋਂ ਆਲਰੇਡੀ ਕੋਈ ਟੈਂਕਰ ਲੰਘ ਹੀ ਨਹੀਂ ਰਿਹਾ।
ਇਹ 'ਚ ਦੋ ਗੱਲਾਂ, ਇੱਕ ਤਾਂ ਜੋ ਤੁਸੀਂ ਮੈਨਸ਼ਨ ਕੀਤਾ ਹੀ ਆ ਕਿ ਜਿਹੜੇ ਉਹ ਅਲਾਸਕਾ ਟੂ ਸਿਆਟਲ ਕਹਿ ਲਓ ਜਾਂ ਕੈਲੀਫੋਰਨੀਆ ਤੱਕ ਜਿਹੜੇ ਜਾਂਦੇ ਨੇ ਟੈਂਕਰਸ ਵੀ ਉੱਥੇ ਰੁਕਦੇ ਨਹੀਂ,
ਰੁਕਦੇ।
ਪਹਿਲੀ ਗੱਲ ਤਾਂ ਇਹ ਹੈ ਕਿ ਉੱਥੇ ਲੋਡਿੰਗ ਅਨਲੋਡਿੰਗ ਨਹੀਂ ਹੁੰਦੀ। ਦੂਜੀ ਗੱਲ ਇਹ ਹੈ ਕਿ ਉਹ ਕੋਸਟ ਦੇ ਬਿਲਕੁਲ ਨਾਲੋਂ ਨਹੀਂ ਲੰਘਦੇ, ਕਿ ਇੱਕ ਏਰੀਆ ਡਿਮਾਰਕੇਟਡ ਆ ਉਸ ਤੋਂ ਪਰਾਂ ਉਹ ਲੰਘਦੇ ਨੇ। ਸੋ ਉਹ ਮੁਕੰਮਲ ਸੱਚ ਨਹੀਂ ਹੈ ਜਿਹੜੀ ਗੱਲ ਇੱਥੇ ਕੰਜ਼ਰਵੇਟਿਵ ਪਾਰਟੀ ਵੱਲੋਂ ਕੀਤੀ ਜਾ ਰਹੀ ਆ। ਉਹਦੇ ਵਿੱਚ ਮੈਨੂੰ ਤਾਂ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਵੀ ਇੰਨੇ ਕੌਨਫੀਡੈਂਸ ਦੇ ਨਾਲ ਵੀ ਇਹ ਅਧੂਰਾ ਸੱਚ ਕਿਵੇਂ ਬੋਲ ਲੈਂਦੇ ਨੇ ਪੀਅਰ ਪੌਲੀਆ, ਵੀ ਇਹਦੇ ਵਾਸਤੇ ਵੀ ਇੱਕ ਪੋਲੀਟੀਕਲ ਕੌਨਫੀਡੈਂਸ ਚਾਹੀਦਾ,
ਕਿਉਂਕਿ ਜਿਹੜੀ ਤੁਹਾਨੂੰ ਜਦੋਂ ਤੁਸੀਂ ਟੈਂਕਰ ਨੂੰ ਲੋਡ ਕਰਨਾ, ਦੈਨ ਯੂ ਹੈਵ ਟੂ ਬੀ ਕਲੋਜ਼ਰ ਟੂ ਦ ਸ਼ੋਰ।
ਹਾਂ, ਐਗਜ਼ੈਕਟਲੀ।
ਜਿਹੜਾ ਭਰਿਆ ਭਰਾਇਆ ਟੈਂਕਰ ਆ ਉਹ ਤਾਂ ਦੂਰੋਂ ਨਿਕਲ ਜਾਏਗਾ ਵਿੱਚੋਂ,
ਉਹ ਜਿਹੜਾ ਫਰਕ ਵੀ ਹੈ ਉਹ ਕਈ ਸਾਰੀਆਂ ਮਾਈਲਸ ਦਾ,
ਕਈ ਕਿਲੋਮੀਟਰਸ
ਦਾ ਹੈ, ਅਤੇ ਕੋਈ ਇਹ ਛੋਟਾ ਮੋਟਾ ਫਰਕ ਨਹੀਂ ਹੈ।
ਅੱਛਾ, ਪਰ ਹੁਣ ਕੰਸਰਨ ਇਹ ਆ, ਕਈ ਜਿਹੜੇ ਇਨਵਾਇਰਮੈਂਟਲਿਸਟ ਨੇ ਉਹ ਕੀ ਗੱਲ ਆਖ ਰਹੇ ਨੇ ਵੀ ਜੇ ਦੇਖੋ ਨੌਰਥ ਕੋਸਟ ਦੀ ਖੂਬਸੂਰਤੀ ਇਸ ਕਰਕੇ ਖਤਰੇ 'ਚ ਪੈਂਦੀ ਹੈ ਵੀ ਉੱਥੇ ਆਇਲ ਸਪਿੱਲ ਕਰਕੇ ਪ੍ਰੋਬਲਮ ਹੋ ਸਕਦੀ ਆ, ਇੱਥੋਂ ਜਦੋਂ ਹੁਣ ਜੇ ਰੋਬਰਟਸ ਬੈਂਕ ਤੱਕ ਆਹ ਡੈਲਟਾ ਪੋਰਟ ਤੱਕ ਆਉਂਦੀ ਹੈ ਪਾਈਪਲਾਈਨ, ਇੱਥੋਂ ਜਿਹੜੇ ਟੈਂਕਰ ਜਾਣਗੇ, ਵੱਡੇ ਟੈਂਕਰ ਜਾਣਗੇ, ਉਹ ਵੀ ਤਾਂ ਸੇਲਿਸ਼ ਸੀ ਵਾਲੇ ਵਿੱਚੋਂ ਰਸਤੇ 'ਚੋਂ ਨਿਕਲ ਕੇ ਜਾਣਗੇ। ਸਗੋਂ ਜੇ ਇੱਥੇ ਆਇਲ ਸਪਿੱਲ ਕਿਤੇ ਖੁਦਾ ਨਾ ਖਾਸਤਾ ਹੋ ਗਈ ਤਾਂ ਮੈਟਰੋ ਵੈਨਕੂਵਰ ਦੀ ਵੀ ਤਾਂ ਜਿਹੜੀ ਇਨਵਾਇਰਮੈਂਟਲ ਇਕੋਨਮੀ ਆ ਉਹ ਵੀ ਤਾਂ ਬੜੀ ਓਨੀ ਹੀ ਇੰਪੋਰਟੈਂਟ ਆ, ਵੀ ਉਹਨੂੰ ਕਿਵੇਂ ਧਿਆਨ ਵਿੱਚ ਰੱਖਿਆ ਜਾਏਗਾ ਫਿਰ।
ਸੋ ਵਿਜੇ ਜੀ, ਅਕਸਰ ਕਿਹਾ ਜਾਂਦਾ ਕਿ ਮੈਨੇਜਮੈਂਟ ਦੇ ਵਿੱਚ ਯੂ ਹੈਵ ਟੂ ਮੇਕ ਸੈਟਿਸਫਾਈਸਿੰਗ ਡਿਸੀਜਨਸ, ਕਿ ਡਿਸੀਜਨਸ ਦੈਟ ਸੈਟਿਸਫਾਈ ਸਮ ਪੀਪਲ ਐਂਡ ਦੇ ਸਮ ਡਿਸੀਜਨਸ ਦੈਟ ਸਫਾਈਸ, ਸੋ ਸੈਟਿਸਫਾਈਸਿੰਗ ਕਿ ਵਿਚਕਾਰ ਦਾ ਜਿਹੜਾ ਕਹਿ ਲਓ ਵੀ ਕੰਪਰੋਮਾਈਜ਼ ਜਿਹਾ ਕਰਨਾ ਪੈਂਦਾ ਕਈ ਵਾਰ। ਸੋ ਇਹ ਜਿਹੜਾ ਹੁਣ ਫੈਸਲਾ ਕੀਤਾ ਗਿਆ ਇਹਦੇ ਨਾਲ ਇੱਕ ਜਿਵੇਂ ਚਮਤਕਾਰ ਕੀਤਾ ਕਿ ਬੀਸੀ ਵੀ ਖੁਸ਼ ਤੇ ਅਲਬਰਟਾ ਵੀ ਖੁਸ਼।
ਹਾਂਜੀ,
ਸੋ ਇਹ ਜਿਹੜੀ ਅਨਾਊਂਸਮੈਂਟ ਹੈ
ਇਹਦੇ ਵਿੱਚ ਫਸਟ ਨੇਸ਼ਨਸ ਵੀ ਲਗਭਗ ਸਾਰੇ,
ਹਾਂਜੀ, ਉਹਨਾਂ ਦਾ ਵਿਰੋਧ ਨਹੀਂ ਹੋਏਗਾ ਐਟਲੀਸਟ, ਕਿਉਂਕਿ ਪਾਈਪਲਾਈਨ ਜਿੱਥੇ ਵਿਛੀ ਹੋਈ ਉੱਥੇ ਉਹਨਾਂ ਨੇ ਹੋਰ ਵਿਛਾਣੀ ਹੈ। ਸੋ ਕੰਸਲਟੇਸ਼ਨਸ ਵੀ ਇਮੀਡੀਏਟਲੀ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਇਸ ਪ੍ਰੋਜੈਕਟ ਵਾਸਤੇ ਇੱਕ ਜਿਹੜਾ ਹੋਰ ਪ੍ਰੀ ਰੈਕੁਇਜ਼ਿਟ ਸੀ ਉਹ ਸੀ ਪਾਥਵੇਜ਼ ਅਲਾਇੰਸ।
ਹਾਂਜੀ,
ਸੋ ਕੱਲ੍ਹ ਇਹ ਵੀ ਦੱਸਿਆ ਗਿਆ ਕਿ ਪਾਥਵੇਜ਼ ਅਲਾਇੰਸ ਦੀਆਂ ਜਿਹੜੀਆਂ 5 ਪਾਰਟਨਰ ਕੰਪਨੀਆਂ ਨੇ ਉਹਨਾਂ ਦਾ ਗਵਰਨਮੈਂਟ ਆਫ ਕੈਨੇਡਾ ਅਤੇ ਅਲਬਰਟਾ ਦੀ ਸਰਕਾਰ ਆਪਸ ਦੇ ਵਿੱਚ ਕਹਿੰਦੇ ਅਗਰੀਮੈਂਟ ਹੋ ਗਿਆ ਹੈ। ਸੋ ਆਇਲ ਸੈਂਡਸ ਅਲਾਇੰਸ ਪਾਰਟਨਰਸ ਇਹਨਾਂ ਨੂੰ ਕਿਹਾ ਜਾ ਰਿਹਾ, ਅਤੇ ਇੱਕ ਇਹ ਵੀ ਅਗਰੀਮੈਂਟ ਹੋ ਗਿਆ। ਸੋ ਪਾਥਵੇਜ਼ ਅਲਾਇੰਸ ਵੀ ਜਿਹੜਾ ਪਾਥਵੇਜ਼ ਪ੍ਰੋਜੈਕਟ ਸੀ ਉਹ ਵੀ ਬਣੇਗਾ ਕਾਰਬਨ ਕੈਪਚਰ ਵਾਲਾ। ਸੋ ਕੱਲ੍ਹ ਇਹ ਦੱਸਿਆ ਗਿਆ ਕਿ ਪਾਈਪਲਾਈਨ ਦੀ ਉਸਾਰੀ ਨਾਲ ਅਤੇ ਪਾਥਵੇਜ਼ ਪ੍ਰੋਜੈਕਟ ਦੀ ਉਸਾਰੀ ਨਾਲ ਟੋਟਲ 175,000 ਤੱਕ ਜੋਬਸ ਨਵੀਆਂ ਕ੍ਰੀਏਟ ਹੋਣਗੀਆਂ ਇਨ ਐਲਬਰਟਾ, ਇਨ ਬੀ ਸੀ, ਅਕਰੋਸ ਦ ਕੰਟਰੀ। ਅਤੇ ਨਾਲ ਵਿਜੇ ਜੀ ਇਹਦੇ ਵਿੱਚ ਜਿਹੜੀਆਂ ਡੈਡਲਾਈਨਸ ਨੇ ਉਹ ਵੀ ਦੱਸੀਆਂ ਗਈਆਂ ਨੇ। ਹੁਣ ਨੈਕਸਟ ਡੈਡਲਾਈਨ ਹੋਏਗੀ ਕਿ 1 ਅਕਤੂਬਰ ਤੋਂ ਪਹਿਲਾਂ ਫੈਡਰਲ ਸਰਕਾਰ ਨੂੰ ਇਸ ਪ੍ਰੋਜੈਕਟ ਨੂੰ ਨੈਸ਼ਨਲ ਇੰਟਰਸਟ ਦੇ ਪ੍ਰੋਜੈਕਟ ਵਜੋਂ ਡੈਜ਼ਿਗਨੇਟ ਕੀਤਾ ਜਾਣਾ ਪਏਗਾ।
ਸੋ ਮੇਜਰ ਪ੍ਰੋਜੈਕਟਸ ਆਫਿਸ ਨੂੰ ਤਾਂ ਇਹ ਪ੍ਰੋਜੈਕਟ ਆਲਰੇਡੀ ਰੈਫਰ ਕਰ ਦਿੱਤਾ ਗਿਆ
ਕਰ ਦਿੱਤਾ ਗਿਆ ਹੈ। ਸੋ ਇਟ ਹੈਜ਼ ਟੂ ਬੀ ਡੈਜ਼ਿਗਨੇਟਡ ਐਜ਼ ਅ ਪ੍ਰੋਜੈਕਟ ਆਫ ਨੈਸ਼ਨਲ ਇੰਟਰਸਟ ਬਾਏ 1 ਅਕਤੂਬਰ, ਕਿਉਂਕਿ ਇਹ ਜਿਹੜੀ ਡੈਡਲਾਈਨ ਆ ਇਹ MOU ਦੇ ਵਿੱਚ ਲਿਖੀ ਹੋਈ ਸੀ ਕਿ ਜੇ ਐਲਬਰਟਾ ਦੀ ਸਰਕਾਰ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਆ ਅਤੇ 1 ਅਕਤੂਬਰ ਤੋਂ ਪਹਿਲਾਂ ਡੈਜ਼ਿਗਨੇਟ ਕਰਨਾ ਪਏਗਾ, ਅਤੇ ਇਹਦੀ ਜਿਹੜੀ ਉਸਾਰੀ ਹੈ ਉਹ ਅਗਲੇ ਸਾਲ 1 ਸਤੰਬਰ ਤੋਂ ਪਹਿਲਾਂ ਸ਼ੁਰੂ ਹੋ ਸਕਦੀ ਹੈ।
ਸੋ ਜੇ 1 ਸਤੰਬਰ ਤੋਂ 1 ਸਤੰਬਰ 2027 ਤੱਕ ਜੇ ਇਹਦੀ ਉਸਾਰੀ ਸ਼ੁਰੂ ਹੁੰਦੀ ਆ ਤਾਂ ਵੀ ਵਾਸੂ ਜੀ ਇਹ ਪ੍ਰੋਜੈਕਟ ਨੂੰ ਪੂਰਾ ਹੁੰਦਿਆਂ ਇਹਦੇ ਵਿੱਚੋਂ ਤੇਲ ਆਇਲ ਫਲੋ ਕਰਦਿਆਂ 2032-33 ਹੋ ਜਾਣਾ, 2032-2033। ਪਰ ਇੱਕ ਗੱਲ ਇਹ ਵੀ ਹੈ ਡਿਊਰਿੰਗ ਦਾ ਕੰਸਟਰਕਸ਼ਨ ਫੇਜ਼ ਆਲਸੋ ਜਿਹੜੀਆਂ ਜੋਬਸ ਨੇ ਜਿਹੜਾ ਇਕਨੋਮਿਕ ਬੂਸਟ ਆ ਬੜਾ ਜ਼ਬਰਦਸਤ ਹੋਣ ਵਾਲਾ, ਕਿਉਂਕਿ ਮਤਲਬ ਆਲਮੋਸਟ ਕਹਿ ਲਓ ਕਿ ਐਵਰੇਜ 37-38 ਬਿਲੀਅਨ ਡਾਲਰ ਤੱਕ ਦਾ ਇਹ ਪ੍ਰੋਜੈਕਟ ਹੋਣਾ। ਦੂਜੀ ਗੱਲ ਅੱਛਾ ਇਹਦੇ 'ਚ ਇਹ ਵੀ ਆ ਕਿ ਜਿਹੜੀ ਉਹ 1 ਅਕਤੂਬਰ ਵਾਲੀ ਤਰੀਕ ਆ ਉਹ ਇਸ ਕਰਕੇ ਵੀ ਇੰਪੋਰਟੈਂਟ ਆ, 19 ਅਕਤੂਬਰ ਨੂੰ ਐਲਬਰਟਾ ਦੇ ਵਿੱਚ ਰੈਫਰੈਂਡਮ ਆ। ਉਸ ਰੈਫਰੈਂਡਮ ਦੇ ਵਿੱਚ ਚਲੋ ਅਜੇ ਤਾਂ ਸਵਾਲ ਇਹ ਆ ਕਿ ਐਲਬਰਟਾ ਨੂੰ ਕੈਨੇਡਾ ਤੋਂ ਵੱਖਰਾ ਕਰਨ ਲਈ ਕੀ ਇੱਕ ਰੈਫਰੈਂਡਮ ਸਰਕਾਰ ਕਰਵਾਵੇ, ਕਿਉਂਕਿ ਉਹਦੇ 'ਚ ਰੈਫਰੈਂਡਮ ਕਰਵਾਉਣ ਬਾਰੇ ਸਵਾਲ ਆ। ਸੋ ਜਿਹੜੀ ਕੋਈ ਨੈਸ਼ਨਲ ਯੂਨਿਟੀ ਵਾਲੀ ਗੱਲ ਹੈ ਐਲਬਰਟਾ ਦੇ ਵਿੱਚ ਸੈਪਰੇਟਿਸਟ ਸੈਂਟੀਮੈਂਟ ਪ੍ਰਬਲ ਹੋਣ ਦਾ ਇੱਕ ਵੱਡਾ ਕਾਰਨ ਕੀ ਰਿਹਾ ਕਿ ਓਟਵਾ ਦੀਆਂ ਨੀਤੀਆਂ ਨੇ ਐਲਬਰਟਾ ਦਾ ਜਿਹੜਾ ਰੀਸੋਰਸ ਸੈਕਟਰ ਆ ਉਹਨੂੰ ਪ੍ਰਫੁੱਲਤ ਨਹੀਂ ਹੋਣ ਦਿੱਤਾ। ਇਹੀ ਇੱਕ ਰੀਜ਼ਨ ਆ ਜਿਹਦੇ ਕਰਕੇ ਜਿਹੜਾ ਵੱਖਵਾਦੀ ਸੈਂਟੀਮੈਂਟ ਆ ਉਹ ਐਲਬਰਟਾ ਦੇ ਵਿੱਚ ਮਜ਼ਬੂਤ ਹੁੰਦਾ ਰਿਹਾ। ਜੇ ਹੁਣ ਦੇਖੋ 1 ਅਕਤੂਬਰ ਤੋਂ ਪਹਿਲਾਂ ਜਾਂ ਜਸਟ ਬਿਫੋਰ ਦੋਜ਼ ਦਾ ਰੈਫਰੈਂਡਮ ਸਰਕਾਰ ਵੱਲੋਂ ਫੈਡਰਲ ਸਰਕਾਰ ਵੱਲੋਂ ਇਸ ਪ੍ਰੋਜੈਕਟ ਨੂੰ ਨੈਸ਼ਨਲ ਇੰਟਰਸਟ ਦੇ ਵਿੱਚ ਐਲਾਨ ਦਿੱਤਾ ਜਾਂਦਾ ਤਾਂ ਜਿਹੜੇ ਉਹ ਐਲਬਰਟਾ ਦੇ ਵਿੱਚ ਇੱਕ ਹਵਾ ਵਗੀ ਹੋਈ ਹੈ ਵੱਖਵਾਦ ਦੀ ਉਹਨੂੰ ਵੀ ਢਾਹ ਲੱਗੇਗੀ ਅਤੇ ਦੇਰ ਇਜ਼ ਅ ਵੈਰੀ ਸਟਰੋਂਗ ਚਾਂਸ ਕਿ ਜਿਹੜੀ ਟਾਈਮਿੰਗ ਹੋਏਗੀ ਇਹਦੀ ਉਸ 1 ਅਕਤੂਬਰ ਨੂੰ ਜਾਂ ਉਸ ਤੋਂ ਪਹਿਲਾਂ ਲੇਟ ਸੈਪਟੈਂਬਰ ਤੱਕ ਇਸ ਪ੍ਰੋਜੈਕਟ ਨੂੰ ਨੈਸ਼ਨਲ ਇੰਟਰਸਟ ਦੇ ਵਿੱਚ ਫੈਡਰਲ ਸਰਕਾਰ ਡੈਜ਼ੀਗਨੇਟ ਕਰ ਦੇਵੇਗੀ।
ਕਰਨਾ ਹੀ ਪਏਗਾ ਤੇ ਅਸੀਂ ਪਹਿਲਾਂ ਵੀ ਗੱਲਾਂ ਕਰਦੇ ਰਹੇ ਹਾਂ ਕਿ ਮਾਰਕ ਕਾਰਨੀ ਤਾਂ ਇੰਟਰਨੈਸ਼ਨਲੀ ਜਾ ਕੇ ਇਸ ਪ੍ਰੋਜੈਕਟ ਦੀ ਮਸ਼ਹੂਰੀ ਕਰਦੇ ਰਹੇ ਨੇ ਇਹ ਸਭ ਕੁਝ ਹੋਣ ਤੋਂ ਪਹਿਲਾਂ ਹੀ। ਸੋ ਉਸ ਤੋਂ ਸਪਸ਼ਟ ਸੀ ਵੀ ਪਾਈਪਲਾਈਨ ਤਾਂ ਵਿਛਣੀ ਹੈ
ਜੀ,
ਵੀ ਕਿਸ ਤਰ੍ਹਾਂ ਦੀ ਹੋਏਗੀ। ਸੋ ਮੋਸਟ ਲਾਈਕਲੀ ਸਾਊਥ ਕੋਸਟ ਤੱਕ ਹੀ ਹੋਏਗੀ। ਇਹ ਸਾਰੀਆਂ ਗੱਲਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, ਕੱਲ ਇਹ ਸਾਰੀਆਂ ਚੀਜ਼ਾਂ ਅਫੀਸ਼ੀਅਲ ਹੋ ਗਈਆਂ ਤੇ ਸੇਮ ਡੇ ਦੇਖੋ ਇਨਸਪਾਇਟ ਆਫ ਇਟ ਬੀਇੰਗ ਅ ਵੈਰੀ ਵੈਰੀ ਬਿਜ਼ੀ ਡੇ ਫਾਰ ਦ ਪ੍ਰਾਈਮ ਮਿਨਿਸਟਰ ਕਿ ਪਹਿਲਾਂ ਉਹਨਾਂ ਨੇ ਬੀਸੀ ਦੇ ਨਾਲ ਜਿਹੜਾ ਐਗਰੀਮੈਂਟ ਆ ਉਹ ਐਲਾਨਿਆ, ਫਿਰ ਫਿਲੀਪੀਨਸ ਦੇ ਰਾਸ਼ਟਰਪਤੀ ਨਾਲ ਕਾਫੀ ਸਾਰੀਆਂ ਉਹਨਾਂ ਨੇ ਡੀਲ ਸਾਈਨ ਕੀਤੀਆਂ ਨੇ, ਇੱਕ ਫਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਨੈਗੋਸੀਏਸ਼ਨਸ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਉਸ ਤੋਂ ਬਾਅਦ ਉਹਨਾਂ ਨੇ ਫਿਰ ਜਿਹੜੀ ਐਲਬਰਟਾ ਵਾਲੀ ਅਨਾਊਂਸਮੈਂਟ ਉਹਨੂੰ ਡਿਲੇ ਕਰਾਇਆ, ਰੁਕੇ ਰਹੋ ਮੈਂ ਆ ਰਿਹਾ ਤੇ ਪਹੁੰਚਣਾ ਸੀ ਉਹਨਾਂ ਨੇ 5 ਵਜੇ, ਫਿਰ ਅਨਾਊਂਸਮੈਂਟ 5:45 ਜਾ ਕੇ ਹੋ ਸਕੀ, ਫਲਾਈਟ ਹੋਰ ਲੇਟ ਹੋ ਗਏ ਪਹੁੰਚਦੇ। ਸੋ ਸੇਮ ਡੇ ਬੀਸੀ ਦੇ ਵਿੱਚ ਤੇ ਐਲਬਰਟਾ ਵਿੱਚ ਜਾ ਕੇ ਅਨਾਊਂਸਮੈਂਟ ਕਰਨੀ, ਉਹਦਾ ਮਕਸਦ ਹੀ ਮੇਨ ਇਹ ਹੈ ਟੂ ਸ਼ੋ ਟੂ ਐਗਜ਼ਿਬਿਟ ਦਿਸ ਦੈਟ ਕੈਨੇਡਾ ਸਟਿਲ ਵਰਕਸ, ਕਿ ਅਸੀਂ ਸਾਰੇ ਸੂਬਿਆਂ ਨੂੰ ਔਨ ਬੋਰਡ ਕਰ ਸਕਦੇ ਹਾਂ ਇੱਕ ਪ੍ਰੋਜੈਕਟ 'ਤੇ।
ਤੁਸੀਂ ਇਹ ਦੇਖੋ ਕਿ ਇਸ ਕੱਲ੍ਹ ਦੀਆਂ ਅਨਾਊਂਸਮੈਂਟਸ ਨਾਲ, ਦੇਖੋ ਅਜੇ ਤਾਂ ਕੰਮ ਹੋਣਾ ਬਾਕੀ ਹੈ, ਸਾਰੇ ਪ੍ਰੋਜੈਕਟ ਅੱਗੇ ਸ਼ੁਰੂ ਹੋਣਗੇ, ਇਹ ਬੜੀ ਵਿਨ 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 ਸਿਚੁਏਸ਼ਨ ਕ੍ਰੀਏਟ ਕੀਤੀ ਆ ਮਾਰਕ ਕਾਰਨੀ ਅਤੇ ਉਹਨਾਂ ਦੀ ਪੂਰੀ ਟੀਮ ਨੇ, ਕਿਉਂਕਿ ਬੀ ਸੀ ਨੂੰ ਔਨ ਬੋਰਡ ਲੈ ਆਉਂਦਾ, ਬੀ ਸੀ ਦੀ ਚਲੋ ਇੱਕ ਜਿਹੜੀ ਇੱਕ ਮਾੜੀ ਕਾਰਗੁਜ਼ਾਰੀ ਹੈ ਮੈਸੀ ਟਨਲ ਵਾਲੀ, ਉਹ ਵੀ ਕੁਝ ਹੱਦ ਤੱਕ ਢੱਕੀ ਆ, ਉਹਦੇ ਬਾਰੇ ਗੱਲ ਕਰਦੇ ਹਾਂ, ਅਤੇ ਐਲਬਰਟਾ ਵਾਲਿਆਂ ਨੂੰ ਵੀ ਖੁਸ਼ ਕਰ ਲਿਆ, ਇੰਡੀਜਨਸ ਗਰੁੱਪਸ ਵੱਲੋਂ ਵੀ ਕੋਈ ਇਹੋ ਜਿਹਾ ਕਰੜਾ ਵਿਰੋਧ ਨਹੀਂ ਆਇਆ ਕਿ ਉਹੀ ਕਹਿ ਦੇਣ ਵੀ ਅਸੀਂ ਚੱਲੇ ਹਾਂ ਅਦਾਲਤ। ਇੰਡੀਜਨਸ ਗਰੁੱਪਸ ਨੇ ਇਹ ਜ਼ਰੂਰ ਕਿਹਾ ਜਿਹੜੇ ਹੁਣ ਇਸ ਪਾਈਪਲਾਈਨ ਦੇ ਰਸਤੇ 'ਚ ਪੈਣਗੇ, ਕਿਉਂਕਿ ਸਪੈਸ਼ਲੀ ਆ ਰੋਬਰਟਸ ਬੈਂਕ ਤੱਕ ਜਿਹੜਾ ਉਹਦਾ ਜਿਹੜੀ ਐਕਸਟੈਂਸ਼ਨ ਆਏਗੀ ਉਹ ਤਾਂ ਨੈਚੁਰਲੀ ਨਵਾਂ ਹੀ ਕਰਾਹ ਬਣੇਗਾ ਨਾ, ਕਿ ਜੀ ਅਸੀਂ ਮੀਨਿੰਗਫੁਲ ਕੰਸਲਟੇਸ਼ਨ ਦੀ ਉਮੀਦ ਰੱਖਦੇ ਹਾਂ ਅਤੇ ਦੇਖਦੇ ਹਾਂ ਵੀ ਉਹ ਜਿਹੜੀ ਗੱਲਬਾਤ ਆ ਉਹ ਕਿਹੜੇ ਪਾਸੇ ਨੂੰ ਜਾਂਦੀ ਹੈ।
ਅਤੇ ਇਸ ਪ੍ਰੋਜੈਕਟ ਦੇ ਵਿੱਚ ਇਹ ਵੀ ਉਚੇਚੇ ਤੌਰ 'ਤੇ ਵਾਰ ਵਾਰ ਇਸ ਚੀਜ਼ ਨੂੰ ਰਿਪੀਟ ਕੀਤਾ ਗਿਆ ਕਿ ਇਸ ਪ੍ਰੋਜੈਕਟ ਦੇ ਵਿੱਚ ਵੀ ਦੇਰ ਵਿਲ ਬੀ ਮੀਨਿੰਗਫੁਲ ਓਪਰਚੁਨਿਟੀਜ਼ ਫੋਰ ਐਕੁਇਟੀ ਸਟੇਕ ਫੋਰ ਇੰਡੀਜਨਸ ਪੀਪਲਸ। ਸੋ ਇੰਡੀਜਨਸ ਭਾਈਚਾਰਿਆਂ ਦਾ ਵੀ ਇਹਦੇ ਵਿੱਚ ਉਹਨਾਂ ਨੂੰ ਆਪਸ਼ਨ ਦਿੱਤਾ ਜਾਏਗਾ ਵੀ ਤੁਸੀਂ ਵੀ ਇਹਦੇ ਵਿੱਚ ਭਾਈਵਾਲ ਬਣ ਸਕਦੇ ਹੋ। ਉਹ ਪਰਸੈਂਟੇਜ ਕੀ ਹੋਏਗੀ, ਉਹ ਸਪਲਿਟ ਕੀ ਹੋਏਗਾ, ਦੈਟ ਇਜ਼ ਯੈਟ ਟੂ ਬੀ ਡਿਸਾਈਡਿਡ। ਅਤੇ ਵਿਜੇ ਜੀ ਇਹਦੇ ਵਿੱਚ ਇੱਕ ਤਾਂ ਇਹ ਹੈ ਕਿ ਐਲਬਰਟਾ ਦੀ ਸਰਕਾਰ, ਬੀ ਸੀ ਦੀ ਸਰਕਾਰ ਅਤੇ ਈਵਨ ਫੈਡਰਲ ਸਰਕਾਰ, ਉਹਨਾਂ ਵਾਸਤੇ ਇਹ ਜਿੱਤ ਆ ਜਿਵੇਂ ਪੋਲੀਟੀਕਲੀ ਸਪੀਕਿੰਗ, ਕਿ ਸਾਰੇ ਇੱਕ ਪ੍ਰੋਜੈਕਟ ਦੇ ਉੱਤੇ ਔਨ ਬੋਰਡ ਹੋ ਗਏ।
ਉਹ ਵੀ ਅਜਿਹਾ ਪ੍ਰੋਜੈਕਟ ਜਿਹਨੂੰ ਲੈ ਕੇ ਇਹਨਾਂ ਦੀ ਮਤਭੇਦ ਬਹੁਤ ਸੀ।
ਬਿਲਕੁਲ। ਸੋ ਐਟ ਦ ਸੇਮ ਟਾਈਮ ਇਟਸ ਆਲਸੋ ਐਨ ਇਕਨੋਮਿਕਲ ਵਿਨ। ਸੋ ਪੋਲੀਟੀਕਲ ਵਿਨ ਵੀ ਹੈ ਅਤੇ ਇਕਨੋਮਿਕਲ ਵੀ। ਸੋ ਬੀ ਸੀ ਸਰਕਾਰ ਦੀ ਵੀ ਇਕਾਨਮੀ ਵਾਸਤੇ ਚੰਗਾ ਅਤੇ ਬੀ ਸੀ ਸਰਕਾਰ ਦੀ ਪੋਲੀਟਿਕਸ ਵਾਸਤੇ ਵੀ ਚੰਗਾ।
ਬਿਲਕੁਲ।
ਇਹ ਕਿਹਾ ਜਾ ਰਿਹਾ ਵੀ ਡੇਵਿਡ ਈਬੀ ਨੂੰ ਬੜੇ ਮਹੀਨਿਆਂ ਬਾਅਦ ਜਾ ਕੇ ਕੋਈ ਪੋਲੀਟੀਕਲ ਵਿਨ ਜਿਵੇਂ ਹਾਸਲ ਹੋਈ ਹੈ, ਉਸੇ ਤਰ੍ਹਾਂ ਐਲਬਰਟਾ ਦੀ ਸਰਕਾਰ ਵਾਸਤੇ ਵੀ, ਡੈਨੀਅਲ ਸਮਿਥ ਵਾਸਤੇ ਵੀ,
ਸਪੈਸ਼ਲੀ ਵਿਦ ਦ ਸੈਪਰੇਟਿਸਟ ਸੈਂਟੀਮੈਂਟ।
ਹਾਂ ਬਿਲਕੁਲ। ਅਤੇ ਐਂਡ ਦੈਟ ਆਲਸੋ ਹੋਲਡਸ ਟਰੂ ਫੋਰ ਮਾਰਕ ਕਾਰਨੀ।
ਸਹੀ ਗੱਲ ਆ। ਸੋ ਵਾਸੂ ਜੀ ਦੇਖੋ, ਜਿਹੜੀ ਫੈਡਰਲ ਸਰਕਾਰ ਪਹਿਲਾਂ ਟਰਾਂਸ ਮਾਊਂਟਨ ਪਾਈਪਲਾਈਨ ਜਦੋਂ ਬਣੀ ਸੀ, ਜਦੋਂ ਐਕਸਪੈਂਸ਼ਨ ਹੋਈ ਸੀ, ਕਿਉਂਕਿ ਅਮਰੀਕਨ ਜਿਹੜਾ ਬਿਲਡਰ ਸੀ ਕੰਪਨੀ ਕਿੰਡਰ ਮੋਰਗਨ, ਉਹ ਤਾਂ ਹੱਥ ਖੜੇ ਕਰ ਗਏ ਸੀ ਵੀ ਤੁਹਾਡੇ ਤਾਂ ਇੱਥੇ ਪੋਲਿਸੀ ਇਹੋ ਜਿਹੀ ਆ, ਮੁਖਾਲਫਤ ਬੜੀ ਹੁੰਦੀ ਆ, ਅਸੀਂ ਚੱਲੇ, ਸਰਕਾਰ ਨੂੰ ਟੇਕ ਓਵਰ ਕਰਨੀ ਪਈ। ਉਦੋਂ ਗੱਲ ਇਹ ਕਹਿੰਦੇ ਸੀ ਕਿ ਜੀ ਅਸੀਂ ਤਾਂ ਇਹ ਪਾਈਪਲਾਈਨ ਵੇਚ ਦੇਣੀ ਆ, ਸਰਕਾਰ ਪਾਈਪਲਾਈਨ ਓਪਰੇਟ ਕਰਨ ਦੇ ਬਿਜ਼ਨਸ 'ਚ ਨਹੀਂ ਰਹੇਗੀ। ਟਰਾਂਸ ਮਾਊਂਟਨ ਪਾਈਪਲਾਈਨ ਵੇਚੀ ਨਹੀਂ ਸਰਕਾਰ ਨੇ, ਸਗੋਂ ਹੁਣ ਉਹੀ ਜਿਹੜਾ ਕਾਰਪੋਰੇਸ਼ਨ ਆ ਉਹ ਇੱਕ ਹੋਰ ਪਾਈਪਲਾਈਨ ਉਸਾਰੇਗਾ, ਅਤੇ ਜਿਹੜੀ ਇਹ ਨਵੀਂ ਪਾਈਪਲਾਈਨ ਆ ਇਹਦੀ ਕਪੈਸਿਟੀ 1 ਮਿਲੀਅਨ ਬੈਰਲ ਪ੍ਰਤੀ ਦਿਨ ਤੋਂ ਥੋੜ੍ਹੀ ਵੱਧ ਹੋਏਗੀ। ਜਿਹੜੇ ਟਰਾਂਸ ਮਾਊਂਟਨ ਪਾਈਪਲਾਈਨ ਐਕਸਪੈਂਡ ਕੀਤੀ ਹੋਈ ਵੀ ਆ, ਉਹ ਵੀ ਦਿਹਾੜੀ ਦਾ 8,90,000 ਕਿ 9 ਲੱਖ ਬੈਰਲ ਲੈ ਕੇ ਆਉਂਦੀ ਆ, ਪਰ ਉਹਦੇ ਵਿੱਚ ਵੀ ਹੁਣ ਨਵੇਂ ਕੰਪਰੈਸਰ ਵਗੈਰਾ ਲਾ ਕੇ ਉਹਦੀ ਵੀ ਕਪੈਸਿਟੀ 1 ਮਿਲੀਅਨ ਬੈਰਲ ਪਰ ਡੇ ਤੋਂ ਉੱਪਰ ਹੋ ਜਾਣੀ ਆ
ਜੀ।
ਵਾਸੂ ਜੀ,
ਪੰਕਜ ਵਰਮਾ ਜੀ ਦਾ ਮੈਸੇਜ ਆਇਆ ਇੱਕ WhatsApp ਤੇ, ਕਹਿੰਦੇ ਵੀ ਆ ਪਾਈਪਲਾਈਨ ਦੀ ਕੰਸਟਰਕਸ਼ਨ ਜਦੋਂ ਸ਼ੁਰੂ ਹੋਣੀ ਆ, ਡੋਨਲਡ ਟਰੰਪ ਨੂੰ ਕਹਿੰਦੇ ਸਦੋ ਨੀਂਹ ਪੱਥਰ ਰੱਖਣ ਵਾਸਤੇ,
ਉਹਨਾਂ ਨੇ ਕਿਹਾ ਟਰੰਪ ਨੇ ਟੈਰਿਫ ਚੱਕ ਦੇਣੇ ਆ। ਚਲੋ ਇਹ ਕਹਿ ਦਿਓ ਕਿ ਜਿਹੜਾ ਪਾਈਪਲਾਈਨ ਦੇ ਵਿੱਚ ਅਸੀਂ ਸਟੀਲ ਆ ਥੋੜ੍ਹਾ ਜਿਹਾ ਅਮਰੀਕਾ ਦਾ ਲਾ ਲਾਂਗੇ, ਟਰੰਪ ਦਾ ਨਾ ਹੀ ਜਾਵੇ ਧਿਆਨ ਇੱਧਰ ਨੂੰ ਯਾਰ,
ਨਾ ਹੀ ਟਰੰਪ ਪਾਈਪਲਾਈਨ ਰੱਖ।
ਪਰ ਤੁਸੀਂ ਇਹ ਵੀ ਦੇਖੋ ਜਿਹੜੀ ਕੈਨੇਡਾ ਦੀਆਂ ਯਾਰ ਹੋਰ ਵੀ ਤਾਂ 1-2 ਕੰਪਨੀਆਂ ਹੈਗੀਆਂ, ਉਹ ਆਪਣੀਆਂ ਪਾਈਪਲਾਈਨ ਅਮਰੀਕਾ ਵੱਲ ਵੀ ਵਿਛਾ ਰਹੀਆਂ।
ਹਾਂਜੀ।
ਸੋ ਪਾਈਪਲਾਈਨ ਕਪੈਸਿਟੀ ਦੇ ਵਿੱਚ ਜਿਹੜਾ ਵਾਧਾ ਹੋ ਰਿਹਾ ਉਹ ਇਕੱਲਾ ਇਹੀ ਨਹੀਂ ਹੈ ਕਿ ਜਿਹੜੀ ਇਹ ਪਾਈਪਲਾਈਨ ਇੱਧਰੋਂ ਐਲਬਰਟਾ ਤੋਂ ਬੀ ਸੀ ਦੇ ਆਪਣੇ ਨੌਰਥ ਕੋਸਟ ਵੱਲ, ਨਹੀਂ ਯਾਰ ਸਾਊਥ ਕੋਸਟ ਵੱਲ ਆਉਣੀ ਆ, ਨੌਰਥ ਵਾਲੀ ਤਾਂ ਬੰਦ ਕਰਤੀ, ਉਹ ਤਾਂ ਨਹੀਂ ਹੋਏਗੀ। ਸੋ ਦੈਟਸ ਨੋਟ ਦੀ ਓਨਲੀ ਪਾਈਪਲਾਈਨ, ਜਿਹੜੀਆਂ ਉੱਧਰੋਂ ਅਮਰੀਕਾ ਵਾਲੇ ਪਾਸੇ ਨੂੰ ਪਾਈਪਲਾਈਨ ਕਪੈਸਿਟੀ 'ਚ ਵਾਧਾ ਹੋ ਰਿਹਾ, ਉਹਦੇ ਨਾਲ ਐਲਬਰਟਾ ਦਾ ਜਿਹੜਾ ਆਇਲ ਪੈਚ ਆ ਉਹਦੇ ਵਿੱਚ ਆਉਂਦੇ ਦਹਾਕਿਆਂ ਵਾਸਤੇ ਇੱਕ ਇਹ ਕਹਿ ਲਓ ਵੀ ਬਹੁਤ ਨਵੀਆਂ ਅਤੇ ਵੱਡੀਆਂ ਇਕਨੋਮਿਕ ਓਪਰਚੁਨਿਟੀਜ਼ ਬਣਨਗੀਆਂ।
ਹਾਂ, ਕੁਝ ਜਿਹੜੇ ਕ੍ਰਿਟਿਕਸ ਨੇ, ਕੁਝ ਜਿਹੜੇ ਨੇ ਸੇਅਰਸ ਨੇ, ਥੋੜ੍ਹੇ ਥੋੜ੍ਹੇ ਜਿਹੇ ਨਿਰਾਸ਼ਾਵਾਦੀ ਕਿਸਮ ਦੇ ਲੋਕ, ਉਹ ਕਹਿ ਰਹੇ ਨੇ ਵੀ ਇਹ ਸਾਰਾ ਕੁਝ ਜਿਹੜਾ ਰੈਫਰੈਂਡਮ ਨੂੰ ਧਿਆਨ 'ਚ ਰੱਖ ਕੇ ਹੀ ਹੋ ਰਿਹਾ, ਵੀ ਇਸ ਸੈਪਰੇਟਿਜ਼ਮ ਨੂੰ ਉਹ ਰੱਖ ਕੇ, ਕਹਿੰਦੇ ਵੀ ਇਹ ਪਾਈਪਲਾਈਨ ਬਣਨੀ ਕੋਈ ਨਹੀਂ।
ਅੱਛਾ,
ਸੋ ਕਈ ਜਿਹੜੇ ਇਨਸਾਈਡਰਸ ਨੇ ਐਲਬਰਟਾ ਤੋਂ ਉਹਨਾਂ ਨਾਲ ਗੱਲ ਹੋਈ, ਉਹ ਕਹਿੰਦੇ ਵੀ ਇਹ ਪਾਈਪਲਾਈਨ ਬਣਨੀ ਨਹੀਂ। ਸੋ ਕਈ ਇੱਦਾਂ ਕਹਿ ਰਹੇ ਨੇ, ਪਰ ਮੈਨੂੰ ਤਾਂ ਲੱਗਦਾ ਵੀ ਹੁਣ ਬਣ ਜਾਣੀ ਹੈ ਪਾਈਪਲਾਈਨ, ਜਿਸ ਤਰ੍ਹਾਂ ਮਾਹੌਲ ਜਿੱਦਾਂ ਦਾ ਬਣਾਇਆ ਮਾਰਕ ਕਾਰਨੀ ਨੇ ਇਹਦੇ ਆਲੇ ਦੁਆਲੇ। ਸੋ ਇਟਸ ਨੋਟ ਜਸਟ ਅਬਾਊਟ ਐਲਬਰਟਾ ਐਨੀਮੋਰ, ਇਟਸ ਅਬਾਊਟ ਕੈਨੇਡਾ ਨਾਓ,
ਐਂਡ ਇਟਸ ਅਬਾਊਟ ਦ ਨਾਨ ਯੂਐਸ ਐਕਸਪੋਰਟਸ ਜਿਹੜੀ ਡਾਈਵਰਸੀਫਿਕੇਸ਼ਨ।
ਕਿ ਜਿਹੜੀ ਆ ਫਾਰਵਰਡ ਗਾਈਡੈਂਸ ਵਾਲੀ ਵੀਡੀਓ ਸੀ, ਉਹਦੇ ਵਿੱਚ ਮਾਰਕ ਕਾਰਨੀ ਨੇ ਸਪਸ਼ਟ ਤੌਰ ਤੇ ਲਿਖਿਆ ਵੀ ਜੇ ਅਸੀਂ ਆਪਣੀ ਆਇਲ ਐਂਡ ਗੈਸ ਪ੍ਰੋਡਕਸ਼ਨ ਤੇ ਐਕਸਪੋਰਟ ਹੋਰ ਨਾ ਵਧਾਈ, ਵੀ ਵਿਲ ਬੀ ਡਿਸਅਪੁਆਇੰਟਿੰਗ ਅਵਰ ਟ੍ਰੇਡਿੰਗ ਪਾਰਟਨਰ। ਸੋ ਉਹ ਉੱਥੋਂ ਕਲੀਅਰ ਹੁੰਦਾ ਕਿ ਅਸੀਂ ਆਪਣੇ ਜਿਹੜੇ ਇੰਟਰਨੈਸ਼ਨਲ ਰਿਲੇਸ਼ਨਸ ਨੇ ਉਹਨਾਂ ਨਾਲ ਜੋੜ ਕੇ ਇਸ ਪ੍ਰੋਜੈਕਟ ਨੂੰ
ਦੇਖ ਰਹੇ ਹਾਂ।
ਸੋ ਇਸ ਕਰਕੇ ਇਹ ਨੈਸ਼ਨਲ ਸਿਗਨੀਫਿਕੈਂਸ ਦਾ ਪ੍ਰੋਜੈਕਟ ਇਨ ਐਕਚੁਅਲ ਟਰਮਸ ਵੀ ਹੈ
ਜੀ। ਤੇ ਵਾਸੂ ਜੀ, ਕੱਲ ਇਸ ਤੋਂ ਪਹਿਲਾਂ ਕੈਲਗਰੀ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਇੱਥੇ ਵੈਨਕੂਵਰ ਦੇ ਵਿੱਚ ਸਨ। ਕੈਨੇਡਾ ਬ੍ਰਿਟਿਸ਼ ਕੋਲੰਬੀਆ ਕੋਆਪਰੇਟਿਵ ਪ੍ਰੋਸਪੈਰਿਟੀ ਅਗਰੀਮੈਂਟ ਕੱਲ ਅਨਾਊਂਸ ਕੀਤਾ ਗਿਆ। ਇਸੀ ਅਗਰੀਮੈਂਟ ਦੀ ਅਨਾਊਂਸਮੈਂਟ ਵਾਸਤੇ ਪ੍ਰੀਮੀਅਰ ਡੇਵਿਡ ਈਬੀ ਵੀ ਚਾਈਨਾ ਦੇ ਆਪਣੇ ਦੌਰੇ ਤੋਂ ਛੇਤੀ ਵਾਪਸ ਉਹਨਾਂ ਨੂੰ ਸੱਦਿਆ ਗਿਆ ਸੀ। ਤੁਸੀਂ ਇਹ ਦੇਖ ਲਓ, ਇਹਦੀ ਮਹੱਤਤਾ ਇਸ ਪਰਟੀਕੁਲਰ ਅਗਰੀਮੈਂਟ ਦੀ ਇੰਨੀ ਆ ਕਿ ਪ੍ਰੀਮੀਅਰ ਡੇਵਿਡ ਈਬੀ ਨੇ ਚਾਈਨਾ ਦੇ ਦੌਰੇ ਬਾਰੇ ਕੋਈ ਗੱਲ ਨਹੀਂ ਕੀਤੀ ਅਜੇ ਤੱਕ, ਕਿ ਉੱਥੋਂ ਕੀ ਗੱਲਬਾਤ ਕਰਕੇ ਆਏ ਨੇ, ਕੀ ਉੱਥੇ ਨਵੀਆਂ ਓਪਰਚੁਨਿਟੀਜ਼ ਐਕਸਪਲੋਰ ਕੀਤੀਆਂ, ਨਥਿੰਗ। ਕਿਉਂਕਿ ਇਹ ਇੰਨੀ ਵੱਡੀ ਅਨਾਊਂਸਮੈਂਟ ਹੈ, ਫੈਡਰਲ ਸਰਕਾਰ ਨੇ $20 billion ਲਗਭਗ ਕਮਿਟ ਕੀਤਾ ਬੀ ਸੀ ਦੇ ਵੱਖੋ ਵੱਖਰੇ ਪ੍ਰੋਜੈਕਟਸ ਵਾਸਤੇ। ਇਹਨਾਂ ਦੇ ਵਿੱਚੋਂ $10 billion ਅਤੇ ਜਿਹੜਾ ਇਹ ਰੋਬਰਟਸ ਬੈਂਕ ਹੈ, ਡੈਲਟਾ ਪੋਰਟ ਆ, ਇਹਦੀ ਐਕਸਪੈਂਸ਼ਨ ਵਾਸਤੇ ਕਮਿਟ ਕੀਤਾ। ਵੈਸੇ ਜਿਹੜਾ ਫਰੇਜ਼ਰ ਪੋਰਟ ਅਥਾਰਟੀ ਹੈਗੀ ਆ, ਵੈਨਕੂਵਰ ਪੋਰਟ ਅਥਾਰਟੀ, ਉਹਨਾਂ ਦਾ ਆਪਣਾ ਐਸਟੀਮੇਟ ਇਹ ਹੈ ਕਿ ਇਹ ਜਿਹੜਾ ਡੈਲਟਾ ਪੋਰਟ ਹੈ, ਇਹਦੀ ਐਕਸਪੈਂਸ਼ਨ 'ਤੇ $3 billion ਖਰਚ ਆਉਣਾ, ਅਤੇ ਉਹਨਾਂ ਵਾਸਤੇ ਕਮਿਟ ਕੀਤੇ ਗਏ ਆ $10 billion। ਸੋ ਮਾਰਕ ਕਾਰਨੀ ਦਾ ਇਹ ਕਹਿਣਾ ਸੀ ਵੀ ਕੋਈ ਹੋਰ ਵੀ ਕੋਈ ਇਹੋ ਜਿਹਾ ਇਨਫਰਾਸਟ੍ਰਕਚਰ ਹੋਏਗਾ ਜਿਹੜਾ ਇਹਦੇ ਨਾਲ ਤਿਆਰ ਕੀਤਾ ਜਾਏਗਾ, ਵਿਚ ਵੁੱਡ ਮੇਕ ਸੈਂਸ। ਸੋ ਕਿਉਂਕਿ ਪਾਈਪਲਾਈਨ ਹੁਣ ਡੈਲਟਾ ਪੋਰਟ ਤੱਕ ਆਉਣੀ ਆ, ਇਸ ਕਰਕੇ ਡੈਲਟਾ ਪੋਰਟ ਦੀ ਐਕਸਪੈਂਸ਼ਨ ਵਾਸਤੇ ਐਸਟੀਮੇਟ ਤੋਂ ਲਗਭਗ ਤੁਸੀਂ ਕਹਿ ਲਓ 3 ਗੁਣਾ ਪੈਸੇ ਫੈਡਰਲ ਸਰਕਾਰ ਵੱਲੋਂ ਕਮਿਟ ਕਰਨੇ। ਇਹਦਾ ਮਤਲਬ ਇਹ ਹੈ ਕਿ ਜਿਹੜਾ ਟੈਂਕਰ ਟ੍ਰੈਫਿਕ ਆ ਵਾਸੂ ਜੀ, ਇੱਧਰਲੇ ਪਾਸੇ ਕਾਫ਼ੀ ਜ਼ਿਆਦਾ ਵਧੇਗਾ ਉਹ।
ਬਿਲਕੁਲ। ਸੋ ਜਿਹੜਾ ਪਹਿਲਾ ਐਸਟੀਮੇਟ ਸੀ ਉਹਦੇ ਵਿੱਚ ਇਹ ਚੀਜ਼ ਫੈਕਟਰ ਨਹੀਂ ਸੀ ਨਾ ਕਿ ਪਾਈਪਲਾਈਨ ਵੀ ਇੱਥੇ ਤੱਕ ਆਏਗੀ
ਜੀ।
ਸੋ ਹੁਣ ਉਹ ਟੈਂਕਰ ਟ੍ਰੈਫਿਕ ਨੂੰ ਵੀ ਧਿਆਨ 'ਚ ਰੱਖ ਕੇ ਸੋ ਫੈਡਰਲ ਸਰਕਾਰ ਵੱਲੋਂ $10 billion ਤੱਕ ਦੀ ਕਮਿਟਮੈਂਟ ਕੀਤੀ ਜਾ ਰਹੀ ਹੈ। ਅਤੇ ਨਾਲ ਵਿਜੇ ਜੀ ਇਹਦੇ ਵਿੱਚ ਸੋ ਇਹਦੇ ਵਿੱਚ ਨਾਲ ਇਹ ਵੀ ਦੱਸਿਆ ਗਿਆ ਕਿ ਮੇਨ ਜਿਹੜਾ ਇਸ ਪੂਰੀ ਅਨਾਊਂਸਮੈਂਟ ਦਾ ਸੈਂਟਰ ਪੀਸ ਸੀ ਉਹ ਇਹ ਸੀ ਕਿ ਜਿਹੜੀ ਪਾਈਪਲਾਈਨ ਹੈ ਉਹ ਜੇ ਵਿਛਾਈ ਜਾਏਗੀ ਤਾਂ ਨਾਰਥ ਕੋਸਟ ਜਿਹੜਾ ਟੈਂਕਰ ਬੈਨ ਲੱਗਿਆ ਹੈ ਉਹਨੂੰ ਨਹੀਂ ਹਟਾਇਆ ਜਾਏਗਾ, ਦੈਟ ਵਿਲ ਸਟੇ। ਸੋ ਜਿਹੜਾ ਟੈਂਕਰ ਮੋਰਟੋਰੀਅਮ ਹੈ ਦੈਟ ਵਿਲ ਸਟੇ ਇਨ ਪਲੇਸ। ਸੋ ਮੇਨ ਜਿਹੜੀ ਕਹਿ ਲਓ ਵੀ ਸਭ ਤੋਂ ਵੱਡੀ ਅਨਾਊਂਸਮੈਂਟ ਇਹ ਸੀ, ਇਹ ਬੀ ਸੀ ਦੀ ਸਰਕਾਰ ਵਾਸਤੇ ਇੱਕ ਵੱਡੀ ਜਿੱਤ ਸਾਬਤ ਹੋਈ ਹੈ।
ਕਰੈਕਟ।
ਉਸ ਤੋਂ ਬਾਅਦ ਉਹਦੇ ਰਿਟਰਨ ਦੇ ਵਿੱਚ ਜਿਵੇਂ ਪ੍ਰੀਮੀਅਰ ਦਾ ਕਹਿਣਾ ਸੀ, ਭਾਵੇਂ ਅਗਰੀਮੈਂਟ ਦੇ ਵਿੱਚ ਤਾਂ ਨਹੀਂ ਲਿਖਿਆ ਵੀ ਵੀ ਆਰ ਨੋਟ ਓਬਲਾਈਜ਼ ਟੂ ਅਲਾਓ ਦਿਸ ਪਾਈਪਲਾਈਨ ਔਰ ਇਨਡੋਰਸ ਦਿਸ ਪਾਈਪਲਾਈਨ, ਵੀ ਅਸੀਂ ਇਸ ਪਾਈਪਲਾਈਨ ਨੂੰ ਲੈ ਕੇ ਬੜੇ ਖੁਸ਼ ਨਹੀਂ ਹੈਗੇ, ਇਹ ਕੋਈ ਕੁਇਡ ਪ੍ਰੋ ਕੋ ਵੀ ਨਹੀਂ ਹੈਗਾ,
ਅਗਰੀਮੈਂਟ ਨਹੀਂ ਲਿਖਿਆ।
ਹਾਂ, ਪਰ ਕਹਿੰਦੇ ਵੀ ਅਸੀਂ ਸਾਨੂੰ ਪਤਾ ਕਹਿੰਦੇ ਸਾਡੇ ਪਿਛਲੇ ਤਜਰਬਿਆਂ ਤੋਂ ਕਿ ਅਸੀਂ ਜੇ ਅਦਾਲਤ ਵਿੱਚ ਜਾਵਾਂਗੇ ਤੇ ਅਸੀਂ ਜਿੱਤ ਨਹੀਂ ਸਕਦੇ ਫੈਡਰਲ ਸਰਕਾਰ ਦੇ ਖਿਲਾਫ।
ਟਰਾਂਸ ਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਵੇਲੇ ਬੀ ਸੀ ਦੀ ਸਰਕਾਰ ਨੇ ਹਰ ਕੋਸ਼ਿਸ਼ ਕੀਤੀ ਸੀ, ਕਿਉਂਕਿ ਉਦੋਂ ਇੱਥੇ ਐਨ ਡੀ ਪੀ ਦੀ ਸਰਕਾਰ ਬਣ ਗਈ ਸੀ, ਡੇਵਿਡ ਈਬੀ ਸਗੋਂ ਅਟਾਰਨੀ ਜਨਰਲ ਸਨ ਉਦੋਂ। ਸੋ ਜਿਹੜੇ ਕਹਿ ਲਓ ਵੀ ਸਰਕਾਰ ਦੇ ਵੀ ਹਾਫਤੇ ਮੁਕੱਦਮੇ ਸੀ ਇਹਨਾਂ ਦੇ, ਇਹਨਾਂ ਦੀ ਮਿਨਿਸਟਰੀ ਵੱਲੋਂ ਹੀ ਅੱਗੇ ਉਹ ਲੜੇ ਜਾਂਦੇ ਸੀ। ਹਰ ਪੱਧਰ 'ਤੇ ਹਰ ਕੋਰਟ ਚੈਲੇਂਜ ਦੇ ਵਿੱਚ ਬੀ ਸੀ ਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਸੀ। ਸੁਪਰੀਮ ਕੋਰਟ ਤੱਕ ਕੈਨੇਡਾ ਦੀ ਇਹ ਮਾਮਲਾ ਗਿਆ ਸੀ, ਉੱਥੇ ਵੀ ਬੀ ਸੀ ਦੀ ਸਰਕਾਰ ਕੇਸ ਹਾਰ ਗਈ ਸੀ। ਸੋ ਇਹ ਗੱਲ ਬੜੀ ਕਲੀਅਰਲੀ ਐਸਟੈਬਲਿਸ਼ ਹੋ ਚੁੱਕੀ ਸੀ ਕਿ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਆਉਣ ਵਾਲੀ ਪਾਈਪਲਾਈਨ ਜਾਂ ਕੋਈ ਵੀ ਇਨਫਰਾਸਟ੍ਰਕਚਰ ਪ੍ਰੋਜੈਕਟ ਆ ਉਹ ਫਿਰ ਫੈਡਰਲ ਸਰਕਾਰ ਦੇ ਇਖਤਿਆਰ ਦੇ ਵਿੱਚ ਆ ਜਾਂਦਾ। ਸੋ ਕੱਲ੍ਹ ਡੇਵਿਡ ਈਬੀ ਨੇ ਗੱਲ ਆਖੀ, ਕਹਿੰਦੇ ਅਸੀਂ ਕਹਿੰਦੇ ਵੀ ਲਰਨਡ ਆਰ ਲੈਸਨ ਦਾ ਹਾਰਡ ਵੇ। ਸੋ ਅਸੀਂ ਅਦਾਲਤ ਦੇ ਵਿੱਚ ਕਲੀਅਰ ਸ਼ਬਦਾਂ ਦੇ ਵਿੱਚ ਡੇਵਿਡ ਈਬੀ ਦਾ ਇਹ ਕਹਿਣਾ ਕਿ ਅਸੀਂ ਇਸ ਪਾਈਪਲਾਈਨ ਦੀ ਮੁਖਾਲਫਤ ਦਾ ਕੋਈ ਵੀ ਜਿਹੜਾ ਕੰਮ ਹੈ ਅਸੀਂ ਕੋਈ ਅਦਾਲਤੀ ਮੁਕੱਦਮਾ ਨਹੀਂ ਕਰਾਂਗੇ, ਇਹ ਗੱਲ ਉਹਨਾਂ ਨੇ ਕਲੀਅਰਲੀ ਕੱਲ੍ਹ ਕਮਿਟ ਕੀਤੀ ਆ।
ਅਤੇ ਮੁਕੱਦਮਿਆਂ ਦੇ ਉੱਤੇ ਪੈਸੇ ਬੜੇ ਲੱਗਦੇ ਆ, ਹੁਣ ਬੀ ਸੀ ਸਰਕਾਰ ਕੋਲ ਪੈਸੇ ਵੀ ਨਹੀਂ ਹੈਗੇ।
ਕਰੈਕਟ।
ਅਤੇ ਉਹ ਪੋਲੀਟੀਕਲ ਲੀਵੇ ਵੀ ਨਹੀਂ ਹੈਗਾ
ਜੀ ਜੀ।
ਸੋ ਵਿਜੇ ਜੀ ਇਹਦੇ ਵਿੱਚ ਜਿਹੜਾ ਇੱਕ ਮੇਨ ਤਾਂ ਸਭ ਤੋਂ ਵੱਡੀ ਅਨਾਊਂਸਮੈਂਟ ਇਹੀ ਸੀ ਕਿ ਜਿਹੜਾ ਨਾਰਥ ਕੋਸਟ ਦਾ ਟੈਂਕਰ ਬੈਨ ਆ ਉਹ ਰਹੇਗਾ। ਸੋ ਬੀ ਸੀ ਸਰਕਾਰ ਦੀ ਜਿਹੜੀ ਪਹਿਲੀ ਵੱਡੀ ਸ਼ਰਤ ਸੀ ਉਹ ਮੰਨੀ ਗਈ ਆ
ਜੀ ਜੀ ਜੀ।
ਦੂਜਾ ਇਹਦੇ ਵਿੱਚ ਜਿਹੜਾ ਇੱਕ ਵੱਡੀ ਅਨਾਊਂਸਮੈਂਟ ਖਾਸ ਤੌਰ 'ਤੇ ਸਾਡੇ ਇਲਾਕੇ ਵਾਸਤੇ ਬੜੀ ਰੈਲੇਵੈਂਟ ਕਿ ਜਿਹੜੀ ਮੈਸੀ ਟਨਲ ਦੀ ਰਿਪਲੇਸਮੈਂਟ ਆ ਉਹਦੇ ਵਾਸਤੇ ਅਪ ਟੂ $3 billion। ਸੋ ਉਹ ਜਿਹੜੇ ਨੇ ਫੈਡਰਲ ਸਰਕਾਰ ਵੱਲੋਂ ਕਮਿਟ ਕੀਤੇ ਗਏ ਨੇ। ਅਗਰੀਮੈਂਟ ਦੇ ਵਿੱਚ ਲਿਖਿਆ ਕਿ ਫੈਡਰਲ ਸਰਕਾਰ ਇਸ ਪ੍ਰੋਜੈਕਟ ਦੀ ਅਪ ਟੂ 1/3 ਆਫ ਦ ਕੋਸਟ ਅਪ ਟੂ $3 billion। ਸੋ ਵਿਚ ਐਵਰ ਇਜ਼ ਲੋਅਰ ਇਨ ਦਿਸ ਕੇਸ, ਕਿ ਉਹ ਸਰਕਾਰ ਫੈਡਰਲ ਸਰਕਾਰ ਵੱਲੋਂ ਉਹ ਭਰੀ ਜਾਏਗੀ, ਕਮਿਟ ਕੀਤੀ ਜਾ ਰਹੀ ਹੈ।
ਮਤਲਬ ਪਾਈਪਲਾਈਨ ਦੀ ਜਿਹੜੀ ਕੋਸਟ ਆ, ਜੇ ਸਰਕਾਰ ਇੱਕ ਤਿਹਾਈ ਹਿੱਸਾ ਦੇਣ ਨੂੰ ਤਿਆਰ ਆ ਫੈਡਰਲ ਸਰਕਾਰ, ਤੇ ਇੱਕ ਤਿਹਾਈ 3 ਬਿਲੀਅਨ ਤੱਕ ਬਣਦਾ, ਮਤਲਬ ਕਿ ਜਿਹੜਾ ਪੂਰਾ ਹਿੱਸਾ ਉਹ 9 ਬਿਲੀਅਨ ਬਣਦਾ।
ਸੋ ਇਹਦੇ ਬਾਰੇ ਕੱਲ ਪ੍ਰੀਮੀਅਰ ਨੂੰ ਇੱਕ ਇੰਟਰਵਿਊ ਦੇ ਵਿੱਚ ਸਵਾਲ ਪੁੱਛਿਆ ਗਿਆ ਤੇ ਪ੍ਰੀਮੀਅਰ ਨੇ ਬੜਾ ਸਪਸ਼ਟ ਕੀਤਾ, ਕਹਿੰਦੇ ਵੀ ਨਹੀਂ, ਕਹਿੰਦੇ ਇਹ ਜਿਹੜਾ ਮੈਥ ਆ, ਕਹਿੰਦੇ ਇਹ ਇੱਦਾਂ ਨਹੀਂ ਹੈ। ਸੋ ਕਹਿੰਦੇ ਵੀ ਇਹ $9 ਬਿਲੀਅਨ ਸਪੈਸੀਫਿਕਲੀ ਪੁੱਛਿਆ ਗਿਆ ਵੀ 3 ਬਿਲੀਅਨ ਨੂੰ 3 ਨਾਲ ਜ਼ਰਬ ਕਰੋ ਫਿਰ ਉਹ 9 ਬਿਲੀਅਨ ਬਣਦਾ, ਵੀ ਕੀ ਫਿਰ 9 ਬਿਲੀਅਨ ਦਾ ਪ੍ਰੋਜੈਕਟ ਹੋਇਆ। ਪ੍ਰੀਮੀਅਰ ਕਹਿੰਦੇ ਵੀ ਨਹੀਂ, ਕਹਿੰਦੇ ਮੈਂ ਸਾਰੀਆਂ ਅਫਵਾਹਾਂ ਸੁਣੀਆਂ ਨੇ ਵੀ 11 ਬਿਲੀਅਨ, 12 ਬਿਲੀਅਨ, 13 ਬਿਲੀਅਨ, ਕਹਿੰਦੇ 9 ਬਿਲੀਅਨ ਵੀ ਨਹੀਂ ਹੈ।
ਤੇ
ਉਹਨਾਂ ਨੇ ਕਿਹਾ ਵੀ, ਸੋ ਉਹਨਾਂ ਨੇ ਮੈਂ ਦੱਸ ਰਿਹਾ, ਉਹਨਾਂ ਨੇ ਕਿਹਾ ਕਿ ਅਸੀਂ ਨੈਕਸਟ ਵੀਕ ਅਰਲੀ, ਸੋ ਅਰਲੀ ਨੈਕਸਟ ਵੀਕ ਇਹਦੇ ਬਾਰੇ ਕਹਿੰਦੇ ਪੂਰੀ ਡਿਟੇਲ ਦੇਵਾਂਗੇ।
ਸੋ
BC ਸਰਕਾਰ ਵੱਲੋਂ ਹੁਣ ਜਿਹੜੀ ਉਹ ਬੜੀ ਮੰਗ ਹੋ ਰਹੀ ਸੀ, ਸਰਕਾਰ ਦੀ ਆਲੋਚਨਾ ਵੀ ਹੋ ਰਹੀ ਸੀ, ਦੱਸਦੇ ਕਿਉਂ ਨਹੀਂ ਕਿ ਪ੍ਰੋਜੈਕਟ ਦੀ ਅਪਡੇਟਡ ਕੋਸਟ ਕੀ ਹੈ। ਜਿਹੜੀ 2022 ਦੇ ਵਿੱਚ ਦੱਸਿਆ ਸੀ ਕਿ $4.15 ਬਿਲੀਅਨ ਦੇ ਵਿੱਚ ਪ੍ਰੋਜੈਕਟ ਬਣਨਾ, ਉਸ ਤੋਂ ਬਾਅਦ ਤੋਂ ਕੋਈ ਇਹਦਾ ਐਸਟੀਮੇਟ ਦਿੱਤਾ ਨਹੀਂ। ਅਤੇ ਮਾਈਕ ਫਾਨਵਰਥ ਜਿਹੜੇ ਟਰਾਂਸਪੋਰਟੇਸ਼ਨ ਮਿਨਿਸਟਰ ਨੇ ਅਤੇ ਪ੍ਰੀਮੀਅਰ ਆਪ ਇਹ ਗੱਲ ਕਮਿਟ ਕਰ ਚੁ ਇਹ ਗੱਲ ਕਹਿ ਲਓ ਵੀ ਇਹ ਕਨਫੈਸ ਕਰ ਚੁੱਕੇ ਨੇ ਕਿ ਪ੍ਰੋਜੈਕਟ ਦੀ ਕੋਸਟ ਤਾਂ ਹੁਣ ਉਹਦੇ ਨਾਲੋਂ ਕਾਫੀ ਵੱਧ ਗਈ ਹੋਈ ਹੈ, ਕਿੰਨੀ ਹੈ ਦੱਸਦੇ ਨਹੀਂ ਸੀ। ਹੁਣ ਅਰਲੀ ਨੈਕਸਟ ਵੀਕ ਦੱਸਿਆ ਜਾਏਗਾ ਕਿ ਇਹ ਪ੍ਰੋਜੈਕਟ 'ਤੇ ਖਰਚਾ ਕਿੰਨਾ ਹੋਣਾ, ਅਤੇ ਫੈਡਰਲ ਸਰਕਾਰ ਵੱਲੋਂ ਤਾਂ $3 ਬਿਲੀਅਨ ਤੱਕ ਆਉਣਗੇ, ਇਹ ਗੱਲ ਪੱਕੀ ਹੋ ਗਈ।
ਪਰ ਜਿੰਨਾ ਮਰਜ਼ੀ ਦੇਖੋ ਹੁਣ ਅਮਾਊਂਟ ਜੋ ਵੀ ਹੋਵੇ, ਇਸ ਸਵਾਲ ਤੋਂ ਜਾਂ ਇਸ ਕ੍ਰਿਟੀਸਿਜ਼ਮ ਤੋਂ ਸਰਕਾਰ ਕਿਵੇਂ ਬਚੇਗੀ ਕਿ ਜਿਹੜਾ ਫੈਡਰਲ ਸਰਕਾਰ ਹੁਣ $3 ਬਿਲੀਅਨ ਤੱਕ ਕਮਿਟ ਕਰ ਰਹੀ ਆ, ਮੈਸੀ ਟਨਲ ਦੀ ਥਾਂ 'ਤੇ ਜਿਹੜਾ ਬ੍ਰਿਜ ਬਣਨਾ ਸੀ ਜਿਹਦੀ ਕਿ ਬਿੱਡ ਆਈ ਸੀ ਉਹ $2.6 ਬਿਲੀਅਨ ਦੀ ਸੀ। ਲਿਬਰਲ ਸਰਕਾਰ, BC ਲਿਬਰਲ ਸਰਕਾਰ ਦਾ ਜਿਹੜਾ ਐਸਟੀਮੇਟ ਸੀ 2017 ਦੇ ਵਿੱਚ ਉਹ ਇਹ ਸੀ ਕਿ $3.5 ਬਿਲੀਅਨ ਦੇ ਵਿੱਚ 10 ਲੇਨ ਦਾ ਬ੍ਰਿਜ ਬਣ ਸਕਦਾ ਉੱਥੇ। ਸੋ ਜੇ $3.5 ਬਿਲੀਅਨ ਦੇ ਵਿੱਚ ਬ੍ਰਿਜ ਬਣਦਾ ਸੀ 2017 ਦੇ ਵਿੱਚ, ਜਿਹੜਾ 2022 'ਚ ਬਣ ਕੇ ਰੈਡੀ ਹੋ ਜਾਣਾ ਸੀ ਅਤੇ ਇਸ ਵੇਲੇ ਉੱਥੋਂ ਟ੍ਰੈਫਿਕ ਲੰਘਦਾ ਹੋਣਾ ਸੀ, ਇਹਨੂੰ ਵੇਖਦੇ ਹੋਏ ਫਿਰ ਜਿਹੜੀ ਮੈਸੀ ਟਨਲ ਦੀ ਹੁਣੇ ਰਿਪਲੇਸਮੈਂਟ ਦੀ ਗੱਲ ਆ, ਜੇ ਫੈਡਰਲ ਸਰਕਾਰ ਦਾ ਪੋਰਸ਼ਨ ਹੀ $3 ਬਿਲੀਅਨ ਆ ਤਾਂ ਕੋਸਟ ਤਾਂ ਬਸ ਉਹਦੀ ਕਿਤੇ ਦੀ ਕਿਤੇ ਪਹੁੰਚ ਗਈ। ਦੂਜੀ ਗੱਲ ਇਹ ਵੀ ਆ ਕਿ ਜੇ ਹੁਣ ਦੇਖੋ ਡੈਲਟਾ ਪੋਰਟ ਦੀ ਐਕਸਪੈਂਸ਼ਨ ਹੁੰਦੀ ਆ, ਉੱਧਰ ਵੈਨਕੂਵਰ ਦਾ ਪੋਰਟ ਆਲਰੇਡੀ ਮੁਲਕ ਦਾ ਸਭ ਤੋਂ ਵੱਡਾ ਪੋਰਟ ਆ, ਇਹ ਇੱਕ ਅਹਿਮ ਕੋਰੀਡੋਰ ਵੀ ਤਾਂ ਹੈ ਨਾ ਟਰਾਂਸਪੋਰਟੇਸ਼ਨ ਦਾ, ਤਾਂ ਕੀ ਮੈਸੀ ਟਨਲ ਅਜੇ ਵੀ ਵਾਇਬਲ ਪ੍ਰੋਜੈਕਟ ਹੈ? ਕਿਉਂਕਿ ਟਨਲ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਡੇਂਜਰਸ ਕੈਮੀਕਲਸ ਨੇ, ਹੈਜ਼ਰਡਸ ਗੁੱਡਸ ਨੇ, ਉਹਨੂੰ ਲੈ ਕੇ ਟਰੱਕ ਨਹੀਂ ਨਿਕਲ ਸਕਦੇ।
ਹਾਂਜੀ,
ਅਤੇ ਆਲਰੇਡੀ ਸਾਨੂੰ ਪਤਾ ਕਿ ਜਿਹੜੇ ਬਾਕੀ ਦੇ ਏਰੀਆਜ਼ ਹੈਗੇ ਨੇ ਉੱਥੇ ਬੋਟਲਨੈਕਸ ਕਿੰਨੀਆਂ ਨੇ। ਜੇ ਪੋਰਟ ਟੂ ਪੋਰਟ ਕੋਈ ਟ੍ਰੈਫਿਕ ਆਉਣਾ ਜਾਂ ਪੋਰਟ ਤੋਂ ਆਉਂਦਾ ਕੋਈ ਸਮਾਨ ਹੈ, ਜਿਹੜਾ ਡੈਲਟਾ ਪੋਰਟ 'ਤੇ ਕੋਈ ਸਮਾਨ ਉਤਰਿਆ ਜ਼ਰੂਰੀ ਉਹ ਵੈਨਕੂਵਰ ਵਾਲੇ ਪਾਸੇ ਵੀ ਤਾਂ ਜਾਣ ਵਾਲਾ ਹੋ ਸਕਦਾ ਨਾ। ਸੋ ਕੀ ਅਜੇ ਵੀ ਮੈਸੀ ਟਨਲ ਦੀ ਥਾਂ 'ਤੇ ਇੱਕ ਹੋਰ ਟਨਲ ਹੀ ਉਸਾਰਨੀ ਉਹੀ ਵਾਇਬਲ ਪ੍ਰੋਜੈਕਟ ਆ, ਜਾਂ ਪ੍ਰੋਜੈਕਟ ਦੁਬਾਰਾ ਤੋਂ ਤਬਦੀਲ ਹੋਏਗਾ? ਜੇ ਹੁੰਦਾ ਤਾਂ ਫਿਰ NDP ਵਾਸਤੇ ਮੁਸ਼ਕਲਾਂ ਹੋਰ ਵਧਣਗੀਆਂ, ਕਿਉਂਕਿ ਇਹ ਵੀ ਇੱਕ ਰੈਲੇਵੈਂਟ ਸਵਾਲ ਆ।
ਵਿਜੇ ਜੀ, ਸਵਾਲ ਤਾਂ ਇੱਥੇ ਤੱਕ ਖੜਾ ਹੋ ਗਿਆ ਸੀ ਵੀ ਇਹ ਪ੍ਰੋਜੈਕਟ ਬਣੇਗਾ ਵੀ ਕਦੇ ਕਿ ਨਹੀਂ, ਕਿਉਂਕਿ ਪੈਸੇ ਨਹੀਂ ਹੈਗੇ ਸੀ। ਹੁਣ ਐਟਲੀਸਟ ਜਿਹੜੇ $3 ਬਿਲੀਅਨ ਦੀ ਕਮਿਟਮੈਂਟ ਹੋਈ ਆ, ਇਹਦੇ ਨਾਲ ਇਹ ਤਾਂ ਥੋੜ੍ਹਾ ਆਸਰਾ ਹੋਇਆ ਵੀ ਸ਼ਾਇਦ ਇਹ ਪ੍ਰੋਜੈਕਟ ਬਣਦਾ ਜਾਏਗਾ।
ਜੀ ਜੀ ਜੀ,
ਅਤੇ ਹੁਣ ਤਾਂ ਇੰਨਾ ਕੁ ਕੰਮ ਇਹਦਾ ਹੋ ਚੁੱਕਿਆ ਕਿ ਲੱਗਦਾ ਨਹੀਂ ਕਿ ਇੱਥੋਂ ਹੁਣ ਅਸੀਂ ਦੁਬਾਰਾ ਯੂਟਰਨ ਮਾਰਾਂਗੇ, ਅਤੇ ਲੱਗਦਾ ਬਣਨੀ ਤਾਂ ਟਨਲ ਹੀ ਆ। ਬਟ ਯੂ ਆਰ ਰਾਈਟ ਕਿ ਵੀ ਇਹਦੇ ਵਿੱਚ BC ਸਰਕਾਰ ਦੀ ਕਿਰਕਰੀ ਬੜੀ ਹੋ ਗਈ ਹੈ ਕਿ ਵੀ ਤੁਸੀਂ ਕੀਤਾ ਕੀ ਪ੍ਰੋਜੈਕਟ ਦੇ ਨਾਲ। ਉਸ ਤੋਂ ਬਾਅਦ ਵਿਜੇ ਜਿਹੜੇ ਇਹ ਕੱਲ੍ਹ ਅਨਾਊਂਸਮੈਂਟ ਕੀਤੀ ਗਈ ਆ, ਇਸ ਅਗਰੀਮੈਂਟ ਦੇ ਵਿੱਚ ਕਿਤੇ ਵੀ ਇੱਦਾਂ ਇਹ ਨੰਬਰ ਲਿਖਿਆ ਨਹੀਂ, ਪਰ ਪ੍ਰੀਮੀਅਰ DVDB ਕਹਿ ਰਹੇ ਸੀ ਕਿ ਇਹਦੇ ਵਿੱਚ ਸਾਡੀ ਕੈਲਕੂਲੇਸ਼ਨ ਦੇ ਮੁਤਾਬਕ ਟੋਟਲ ਜਿਹੜੀ ਇਨਵੈਸਟਮੈਂਟ ਹੋ ਰਹੀ ਹੈ ਨਵੀਂ ਉਹ $20 ਬਿਲੀਅਨ ਦੇ ਨੇੜੇ ਤੇੜੇ ਦੀ ਆ, ਵੀ ਕੱਲ੍ਹ ਜਿਹੜੀਆਂ ਕਮਿਟਮੈਂਟਸ ਹੋਈਆਂ ਨੇ ਦੇ ਆਰ ਕਲੋਜ਼ ਟੂ $20 ਬਿਲੀਅਨ।
ਸੋ $10 ਬਿਲੀਅਨ ਪੋਰਟ ਦੀ ਐਕਸਪੈਂਸ਼ਨ ਲਈ, $3 ਬਿਲੀਅਨ ਤੱਕ ਟਨਲ ਵਾਸਤੇ ਹੋ ਗਏ 13,
ਤੇ $3.5 ਬਿਲੀਅਨ ਨਾਰਥ ਕੋਸਟ ਟਰਾਂਸਮਿਸ਼ਨ ਲਾਈਨ NCTL
ਫੇਜ਼ 1
ਤੇ ਫੇਜ਼ 2 ਵਾਸਤੇ ਕਮਿਟ ਕੀਤੇ ਗਏ ਨੇ। ਇਹ ਪ੍ਰੋਜੈਕਟ ਜਿਹੜਾ ਇਹਦਾ $6 ਬਿਲੀਅਨ ਦਾ ਪ੍ਰੋਜੈਕਟ ਸੀਗਾ ਪਹਿਲਾ ਫੇਜ਼, ਤੇ ਇਹਦੇ ਵਾਸਤੇ $3.5 ਬਿਲੀਅਨ ਜਿਹੜੇ ਨੇ ਫੇਜ਼ 1 ਤੇ 2 ਵਾਸਤੇ ਫੈਡਰਲ ਸਰਕਾਰ ਵੱਲੋਂ ਕਮਿਟ ਕੀਤੇ ਜਾ ਰਹੇ ਨੇ।
ਪ੍ਰਿੰਸ ਜਾਰਜ ਦੇ ਟੈਰਸ ਵਿਚਕਾਰ ਜਿਹੜੀ ਇਹ ਬਿਜਲੀ ਦੀ ਲਾਈਨ ਆ।
ਸੋ ਹਾਂਜੀ, ਪ੍ਰਿੰਸ ਜਾਰਜ ਦੇ ਟੈਰਸ ਦੇ ਵਿਚਕਾਰ ਜਿਹੜੀ ਐਗਜ਼ਿਸਟਿੰਗ ਬਿਜਲੀ ਦੀ ਲਾਈਨ ਆ ਉਹਨੂੰ ਟਵਿਨਿੰਗ ਕੀਤੀ ਜਾਣੀ ਆ, ਉਹਦੇ ਨਾਲ ਇੱਕ ਹੋਰ ਲਾਈਨ ਵਿਛਾਈ ਜਾਣੀ ਆ। ਇਹਦੇ ਨਾਲ ਖਾਸ ਤੌਰ 'ਤੇ ਸੀ ਲਿਸਮਸ ਦਾ ਜਿਹੜਾ LNG ਪ੍ਰੋਜੈਕਟ ਆ, ਅਤੇ ਬਹੁਤ ਸਾਰੇ ਜਿਹੜੇ ਮਾਈਨਿੰਗ ਪ੍ਰੋਜੈਕਟਸ ਨਵੇਂ ਨਾਰਥ ਵੈਸਟਰਨ BC ਦੇ ਵਿੱਚ ਜਿਹੜੇ ਉਹਨਾਂ ਨੂੰ ਜਿਹੜੀ ਐਡੀਸ਼ਨਲ ਪਾਵਰ ਮਿਲੇਗੀ। ਇਹ ਜਿਹੜਾ ਪ੍ਰੋਜੈਕਟ ਆ ਫੈਡਰਲ ਸਰਕਾਰ ਵੱਲੋਂ ਆਲਰੇਡੀ ਮੇਜਰ ਪ੍ਰੋਜੈਕਟ ਆਫਿਸ ਨੂੰ ਰੈਫਰ ਕੀਤਾ ਜਾ ਚੁੱਕਿਆ।
ਹਾਂਜੀ,
13 ਵਾਸਤੇ $3.5 ਬਿਲੀਅਨ ਦੀ
13 ਜਮ੍ਹਾਂ 3.5 ਹੋ ਗਏ 16.5
$500 ਮਿਲੀਅਨ ਰੈੱਡ ਕ੍ਰਿਸ ਮਾਈਨ ਦੀ ਐਕਸਪੈਂਸ਼ਨ ਵਾਸਤੇ ਦਿੱਤੇ ਜਾ ਰਹੇ ਨੇ,
ਜਿਹਦਾ
ਹੁਣੇ ਤੁਸੀਂ ਜ਼ਿਕਰ ਕੀਤਾ ਹੀ ਆ। ਬਾਕੀ ਇਹਦੇ ਵਿੱਚ
ਹੋ ਗਏ $17 ਬਿਲੀਅਨ, ਤੇ $600 ਮਿਲੀਅਨ ਵਾਸਤੇ ਵੀ ਚਾਈਲਡ ਕੇਅਰ ਵਾਸਤੇ ਵੀ ਆ,
$630 ਮਿਲੀਅਨ ਚਾਈਲਡ ਕੇਅਰ ਵਾਸਤੇ ਦਿੱਤਾ ਗਿਆ ਹੈ। ਤੇ ਬਾਕੀ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ LNG ਪ੍ਰੋਜੈਕਟਸ ਨੇ ਚਾਹੇ ਉਹ ਐਲ ਐਨ ਜੀ ਕੈਨੇਡਾ ਫੇਸ ਟੂ ਹੋਵੇ, ਸੀਲਸਮ, ਸੀਡਰ ਐਲ ਐਨ ਜੀ, ਵੁੱਡ ਫਾਈਬਰ ਐਲ ਐਨ ਜੀ, ਇਹਨਾਂ ਦੀ ਪਰਮਿਟਿੰਗ ਪ੍ਰੋਸੈਸ, ਇਹਨਾਂ ਦੀ ਕੰਸਟਰਕਸ਼ਨ, ਇਹਨਾਂ ਦੀ ਫਾਈਨੈਂਸਿੰਗ ਵਾਸਤੇ ਵੀ ਫੈਡਰਲ ਸਰਕਾਰ ਵੱਲੋਂ ਕਹਿ ਲਓ ਫਾਸਟ ਟਰੈਕਿੰਗ ਕੀਤੀ ਜਾਏਗੀ
ਜੀ।
ਅਤੇ ਸੋ ਇਸ ਜਿਹੜੇ ਡਾਲਰ ਫਿਗਰਸ ਨੇ ਉਹ ਇੱਥੇ ਤੱਕ ਹੀ ਨੇ ਬਸ, ਅਤੇ ਪਰ ਜਿਹੜੀਆਂ ਵਿੱਚ ਕੁਝ ਜਿਹੜੀਆਂ ਕਹਿ ਲਓ ਵੀ
ਐਨਵਾਇਰਮੈਂਟਲ ਪ੍ਰੋਟੈਕਸ਼ਨ ਦੇ ਕੁਝ ਪੈਸੇ ਇੱਦਾਂ ਕੁਝ ਚੀਜ਼ਾਂ ਹੋਰ ਛੋਟਕਲ ਪੁਟਕਲ ਜੋੜ ਕੇ,
ਜੀਨੀਅਰ ਦਾ ਕਹਿਣਾ ਸੀ ਵੀ ਸਾਡਾ ਜਿਹੜਾ ਐਸਟੀਮੇਟ ਆ ਵੀ ਇਟਸ ਕਲੋਜ਼ ਟੂ 20 ਬਿਲੀਅਨ ਡਾਲਰਸ।
ਦੇਖੋ ਜੇ 18 ਵੀ ਹੁੰਦਾ ਹੋਇਆ ਤਾਂ 20 ਕਹਿਣਾ ਸੂਬਾ ਸਰਕਾਰ ਵਾਸਤੇ ਵੀ ਵਧੀਆ ਲੱਗਦਾ ਨਾ, ਵੀ ਅਸੀਂ ਇੰਨੇ ਪੈਸੇ ਐਕਸਟ੍ਰੈਕਟ ਕਰਾ ਲਏ, ਵੀ ਕਿ ਜਨਰੇਸ਼ਨਲ ਇਨਵੈਸਟਮੈਂਟ ਆ, ਅਸੀਂ ਮੰਗ ਕਰ ਰਹੇ ਸੀ ਕਦੋਂ ਦੇ ਤਾਂ 20 ਬਿਲੀਅਨ ਡਾਲਰ ਅਸੀਂ ਫੈਡਰਲ ਸਰਕਾਰ ਤੋਂ ਕਢਾ ਲਿਆ।
ਇਹਦੇ ਵਿੱਚ ਮੇਨ ਸਮਝਣ ਵਾਲੀ ਗੱਲ ਇਹ ਹੈ ਕਿ ਜੇ ਜੋ ਪ੍ਰੀਮੀਅਰ ਨੇ ਕੱਲ੍ਹ ਆਪ ਬਾਰ ਬਾਰ ਕਿਹਾ ਵੀ ਟੂ ਹਿਜ਼ ਕ੍ਰੈਡਿਟ, ਕਹਿੰਦੇ ਵੀ ਜੇ ਮਾਰਕਾਰ ਨਹੀਂ ਚਾਹੁੰਦੇ ਆ 20 ਬਿਲੀਅਨ ਡਾਲਰ ਦੀਆਂ ਅਨਾਊਂਸਮੈਂਟ ਕੀਤੇ ਬਿਨਾਂ ਵੀ ਉਹ ਪਾਈਪਲਾਈਨ ਬਣਵਾ ਸਕਦੇ ਸੀ, ਅਸੀਂ ਉਹਨੂੰ ਰੋਕ ਨਹੀਂ ਸੀ ਸਕਦੇ, ਅਸੀਂ ਟਰਾਂਸਮਾਊਂਟਨ ਪਾਈਪਲਾਈਨ ਵੇਲੇ ਵੇਖ ਹੀ ਲਿਆ, ਲੈਸਨ ਲਰਨਡ ਦਾ ਹਾਰਡ ਵੇ। ਕਹਿੰਦੇ ਪਰ ਇਹਦੇ ਬਾਵਜੂਦ ਉਹਨਾਂ ਨੂੰ ਪਤਾ ਵੀ ਕੰਸਟੀਟਿਊਸ਼ਨ ਦੇ ਮੁਤਾਬਕ ਅਥਾਰਟੀ ਉਹਨਾਂ ਦੀ ਹੈ
ਬਿਲਕੁਲ,
ਤੇ ਉਹਨਾਂ ਦਾ ਹੱਕ ਬਣਦਾ ਕਿ ਉਹ ਫੈਡਰਲ ਸਰਕਾਰ ਹੈ ਤੇ ਉਹ ਪਾਈਪਲਾਈਨ ਵਿਛਾ ਸਕਦੀ ਹੈ, ਨੈਸ਼ਨਲ ਇੰਟਰਸਟ, ਅਸੀਂ ਰੋਕ ਨਹੀਂ ਸਕਦੇ। ਉਹਦੇ ਬਾਵਜੂਦ ਕਹਿੰਦੇ ਉਹ ਸਾਡੇ ਨਾਲ ਬੈਠ ਕੇ ਗੱਲਬਾਤ ਕਰਨ ਲਈ ਤਿਆਰ ਹੋਏ, ਤੇ ਹੁਣ BC ਦੇ ਜਿਹੜੇ BC ਸਰਕਾਰ ਦੀਆਂ ਜਿਹੜੀਆਂ ਜਿਹੜੀਆਂ ਵੱਡੀਆਂ ਸ਼ਰਤਾਂ ਸੀ
ਉਹ ਸਾਰੀਆਂ
ਉਹਨਾਂ ਨੇ ਮੰਨ ਲਈਆਂ
ਬਿਲਕੁਲ,
ਤੇ ਉਹਦੇ ਨਾਲ ਅਲਬਰਟਾ ਦੀ ਸਰਕਾਰ ਨੂੰ ਵੀ ਖੁਸ਼ ਕਰ ਲਿਆ।
ਯੈਸ,
ਸੋ
ਐਂਡ ਇੰਡੀਜਨਸ ਭਾਈਚਾਰੇ ਵੱਲੋਂ ਵੀ ਕੋਈ ਏਦਾਂ ਨਹੀਂ ਵੀ ਇਹੋ ਜਿਹੀ ਕਰੜੀ ਮੁਖਾਲਫਤ ਆ ਵੀ ਉਹ ਕਹਿਣਾ ਅਸੀਂ ਰਸਤੇ ਬੰਦ ਕਰ ਦਿਆਂਗੇ।
ਬਿਲਕੁਲ, ਸੋ ਇਸ ਚੀਜ਼ ਨੂੰ ਪ੍ਰੀਮੀਅਰ ਡੇਵਿਡ ਈਬੀ ਨੇ ਬਾਰ ਬਾਰ ਕੱਲ੍ਹ ਮੈਂਸ਼ਨ ਕੀਤਾ, ਅਤੇ ਉਹਨਾਂ ਨੇ ਮਾਰਕ ਕਾਰਨੀ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਵੀ ਜੇ ਪ੍ਰਾਈਮ ਮਿਨਿਸਟਰ ਚਾਹੁੰਦੇ ਤਾਂ ਸਭ ਕੁਝ ਕੀਤੇ ਬਿਨਾਂ ਸਾਡੇ ਨਾਲ ਗੱਲ ਕੀਤੇ ਬਿਨਾਂ ਵੀ ਪਾਈਪਲਾਈਨ ਵਿਛਾਈ ਸਕਦੇ ਸੀ, ਅਸੀਂ ਫਿਰ ਵੀ ਕਹਿੰਦੇ BC ਵਾਸਤੇ ਇਹ ਸਭ ਕੁਝ ਹਾਸਲ ਕਰਨ ਵਿੱਚ ਅਸੀਂ ਕਾਮਯਾਬ ਹੋਏ ਹਾਂ। ਸੋ ਇਹ ਦੋਨੋਂ ਸਰਕਾਰਾਂ ਦੀ ਕਾਮਯਾਬੀ ਹੈ। ਪਲੱਸ ਵਿਜੇ ਜੀ, ਇੱਕ ਚੀਜ਼ ਆਪਾਂ ਮੈਂਸ਼ਨ ਕਰਨਾ ਭੁੱਲ ਗਏ, ਇਹਦੇ ਵਿੱਚ ਇੱਕ ਜਿਹੜੀ ਮੇਨ ਚੀਜ਼ ਆ, ਮੈਨੂੰ ਲੱਗਦਾ ਕਿ BC ਸਰਕਾਰ ਵਾਸਤੇ ਜੋ ਖਾਸ ਤੌਰ 'ਤੇ ਵੱਡੀ ਇੱਕ ਸ਼ਾਰਟ ਇਨ ਦਾ ਆਮ ਹੋਏਗੀ, ਉਹ ਇਹ ਹੈ ਕਿ ਜਿਹੜੀ ਨਵੀਂ ਪਾਈਪਲਾਈਨ ਵਿਛਾਈ ਜਾਣੀ ਹੈ ਇਹਦੇ ਵਿੱਚ ਜਿਹੜਾ ਰੈਵਨਿਊ ਸ਼ੇਅਰਿੰਗ ਅਗਰੀਮੈਂਟ ਹੋਏਗਾ ਬੜਾ ਤਕੜਾ ਹੋਏਗਾ, ਕਿ BC ਦੀ ਸਰਕਾਰ ਨੂੰ ਇਹ ਪ੍ਰੋਮਿਸ ਕੀਤਾ ਗਿਆ ਵੀ ਤੁਹਾਨੂੰ ਇਹਦੇ ਵਿੱਚੋਂ ਚੰਗੀਆਂ ਰਾਇਲਟੀਜ਼ ਮਿਲਣਗੀਆਂ, ਪਲੱਸ ਜਿਹੜੀ ਟਰਾਂਸਮਾਊਂਟਨ ਪਾਈਪਲਾਈਨ ਦਾ ਐਗਜ਼ਿਸਟਿੰਗ ਰੈਵਨਿਊ ਸ਼ੇਅਰਿੰਗ ਮਾਡਲ ਹੈ ਉਹਨੂੰ ਓਪਨ ਕੀਤਾ ਜਾਏਗਾ, ਉਹਨੂੰ ਰੀਨੈਗੋਸ਼ੀਏਟ ਕੀਤਾ ਜਾਏਗਾ
ਤੇ BC ਨੂੰ ਉਹਦੇ ਵਿੱਚੋਂ ਜ਼ਿਆਦਾ ਪੈਸੇ ਦਿੱਤੇ ਜਾਣਗੇ।
ਤੋ ਸੋ ਇਹ ਸਵਾਲ ਪੁੱਛਿਆ ਗਿਆ ਪ੍ਰੀਮੀਅਰ ਨੂੰ ਵੀ ਦੱਸੋ ਵੀ ਸਾਨੂੰ ਇਸ ਵੇਲੇ ਕਿੰਨੇ ਪੈਸੇ ਮਿਲਦੇ ਆ ਤੇ ਕਿੰਨੇ ਮਿਲਣਗੇ ਫਿਰ ਬਾਅਦ ਵਿੱਚ। ਪ੍ਰੀਮੀਅਰ ਨੇ ਕਿਹਾ ਵੀ ਐਗਜ਼ੈਕਟ ਨੰਬਰ ਤਾਂ ਨਹੀਂ ਹੈਗੇ ਪਰ ਜਿਹੜੇ ਮੌਜੂਦਾ ਨੰਬਰਸ ਨੇ ਵੀ ਉਹ ਸ਼ਾਇਦ ਸਾਲ ਦਾ ਤਕਰੀਬਨ $100 ਮਿਲੀਅਨ ਹੀ ਹੋਵੇ ਕਿ ਜਿਹੜਾ ਸਾਨੂੰ ਰਾਇਲਟੀ ਦੇ ਵਿੱਚ ਮਿਲਦਾ ਟਰਾਂਸਮਾਊਂਟਨ ਪਾਈਪਲਾਈਨ ਤੋਂ, ਤੇ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਜਿਹੜਾ ਨੰਬਰ ਹੈ ਬਿਲੀਅਨਸ ਦੇ ਵਿੱਚ ਹੋ ਸਕਦਾ
ਜੀ।
ਸੋ ਦਿਸ ਵੁੱਡ ਬੀ ਇਹ ਆਨਗੋਇੰਗ ਰੈਵਨਿਊ ਹੋਣਾ ਵੀ
ਜੀ ਜੀ,
ਤੇ ਹਰ ਸਾਲ ਜੇ ਮਤਲਬ ਸਾਨੂੰ 1 ਬਿਲੀਅਨ ਜਾਂ 2 ਬਿਲੀਅਨ ਡਾਲਰ ਐਕਸਟਰਾ ਮਿਲ ਜਾਏ ਪਲੱਸ ਨਵੀਂ ਪਾਈਪਲਾਈਨ ਤੋਂ ਹੋਰ ਰੈਵਨਿਊ ਆ ਜਾਏ, ਉਹ ਮਿਲਦਾ ਕਿ BC ਸਰਕਾਰ ਵਾਸਤੇ ਇਨ ਦਾ ਲੌਂਗਰ ਰਨ ਸਭ ਤੋਂ ਵੱਡਾ ਇੱਕ ਐਸੈਟ ਹੋਏਗਾ।
ਜਦੋਂ ਨਵੰਬਰ ਦੇ ਵਿੱਚ MOU ਅਲਬਰਟਾ ਨਾਲ ਹੋਇਆ ਸੀ ਨਾ, ਉਹਦੇ ਵਿੱਚ ਇਹ ਗੱਲ ਸੀਗੀ ਕਿ BC ਦੇ ਨਾਲ ਵੀ ਆਇਲ ਰੈਵਨਿਊਜ਼ ਦਾ ਸਬਸਟੈਂਸ਼ੀਅਲ ਜਿਹੜਾ ਸ਼ੇਅਰ ਹੈ ਉਹ ਸਾਂਝਾ ਕੀਤਾ ਜਾਣਾ। ਸੋ ਇੱਕ ਸਵਾਲ ਫਿਰ ਇਹ ਵੀ ਹੈ, ਦੇਖੋ ਹੁਣ ਨਾ ਹੁਣ ਤੱਕ DVDB ਜਾਂ BC ਦੀ ਸਰਕਾਰ ਕੀ ਕਰਦੀ ਰਹੀ ਆ, ਜਿਹੜੀਆਂ ਕਿਤੇ ਕੋਈ ਖਾਮੀਆਂ ਹੁੰਦੀਆਂ ਰਹੀਆਂ, ਕੋਈ ਸਮੱਸਿਆਵਾਂ ਹੋਈਆਂ, ਟਰੰਪ ਦੀ ਗਲਤੀ, ਟਰੰਪ ਨੇ ਟੈਰਿਫ ਲਾ ਤੇ, ਜਾਂ ਫੈਡਰਲ ਸਰਕਾਰ ਸਾਡੀ ਸੁਣਦੀ ਨਹੀਂ, ਫੈਡਰਲ ਸਰਕਾਰ ਕਿਊਬੈਕ ਨੂੰ ਆਟਵਾ ਨੂੰ ਓਨਟੈਰੀਓ ਨੂੰ ਪੈਸੇ ਦੇਈ ਜਾਂਦੀ ਆ, ਹੁਣ ਉਹ ਗੱਲ ਵੀ ਪੁੱਗ ਗਈ, ਪੈਸੇ ਤੁਹਾਡੇ ਕੋਲ ਆ ਗਏ, ਤੁਸੀਂ ਆਪ ਉਸ ਗੱਲ ਨੂੰ ਮੰਨ ਲਿਆ, ਜਿਹੜੀ DVDB ਦੀ ਆਪਣੀ ਪਾਪੂਲੈਰਿਟੀ ਆ ਉਹ ਵੀ ਤਾਂ ਉਹਨੂੰ ਕਾਫ਼ੀ ਖੋਰਾ ਲੱਗਿਆ ਪਿਛਲੇ ਸਮੇਂ 'ਚ, ਸਰਵੇਖਣ ਤੋਂ ਬਾਅਦ ਹਰ ਇੱਕ ਸਰਵੇਖਣ ਦੇ ਵਿੱਚ ਉਹਨਾਂ ਦੀ ਪਾਪੂਲੈਰਿਟੀ ਡਿੱਗਦੀ ਜਾ ਰਹੀ ਹੈ। ਸੋ ਕੀ ਜਿਹੜੀ ਇਹ ਕੱਲ੍ਹ ਦੀ ਅਨਾਊਂਸਮੈਂਟ ਹੈ EB ਦੀ ਪਾਪੂਲੈਰਿਟੀ ਨੂੰ ਵੀ ਉਸ ਤਰ੍ਹਾਂ ਦੀ ਸਪੋਰਟ ਦੇ ਸਕੇਗੀ, ਇਹ ਦੇਖਣਾ ਹੋਏਗਾ। ਦੂਜੀ ਗੱਲ, ਜੇ ਇਹਨਾਂ ਪਾਈਪਲਾਈਨਾਂ ਰਾਹੀਂ ਸੱਚਮੁੱਚ ਇਹ ਕੱਲ੍ਹ ਦੀ ਅਨਾਊਂਸਮੈਂਟ ਹੈ EB ਦੀ ਪਾਪੂਲੈਰਿਟੀ ਨੂੰ ਵੀ ਉਸ ਤਰ੍ਹਾਂ ਦੀ ਸਪੋਰਟ ਦੇ ਸਕੇਗੀ, ਇਹ ਦੇਖਣਾ ਹੋਏਗਾ। ਦੂਜੀ ਗੱਲ, ਜੇ ਇਹਨਾਂ ਪਾਈਪਲਾਈਨਾਂ ਰਾਹੀਂ ਸੱਚਮੁੱਚ $multi-billion ਦਾ ਇੱਕ ਰੈਵਨਿਊ ਸੋਰਸ BC ਦੀ ਸਰਕਾਰ ਵਾਸਤੇ ਜਨਰੇਟ ਹੋ ਜਾਂਦਾ ਤਾਂ ਫਿਰ ਲੋਕਾਂ ਨੂੰ ਰਿਆਇਤ ਕਿਹੜੇ ਪਾਸਿਓਂ ਹੋਏਗੀ? ਕੀ ਜਿਹੜੇ ਕੋਈ ਹੋਰ ਐਗਜ਼ਿਸਟਿੰਗ ਇਸ ਵੇਲੇ ਸੋਰਸਿਸ ਆਫ ਰੈਵਨਿਊ ਨੇ, ਪ੍ਰੋਪਰਟੀ ਟ੍ਰਾਂਸਫਰ ਟੈਕਸ, ਕੀ ਉਹਦੇ ਵਿੱਚ ਕਟੌਤੀ ਕਰਨ ਵਾਸਤੇ ਸਰਕਾਰ ਮੰਨੇਗੀ? ਦੇਖੋ
ਵਿਜੇ ਜੀ, ਅਜੇ ਤਾਂ ਘੱਟ ਹੀ ਬੜੇ ਨੇ, $13 ਬਿਲੀਅਨ ਦਾ ਡੈਫਿਸਿਟ ਆ ਅਤੇ ਸਰਕਾਰ ਕੋਲ ਕਿੱਥੇ ਪੈਸੇ ਹੈਗੇ ਕੋਈ ਰਿਆਇਤ ਦੇਣ ਵਾਲੇ?
ਤੁਸੀਂ ਇਹ ਦੇਖੋ ਜਿਹੜਾ ਜਦੋਂ DVDB ਨੇ ਗੱਲ ਕੀਤੀ ਨਾ ਪਿਛਲੇ ਹਫ਼ਤੇ ਕਿ ਜੀ ਕੌਂਡੋ ਬਾਏ ਆਊਟ ਵਾਲੀ ਗੱਲ ਸੀਗੀ, ਸਰਕਾਰ ਤਾਂ ਚਾਹੁੰਦੀ ਸੀ ਵੀ ਅਸੀਂ GST ਸਾਰਿਆਂ ਵਾਸਤੇ ਮੁਆਫ਼ ਕਰ ਦਈਏ, ਪਰ ਜਿਵੇਂ ਇਹਨਾਂ ਨੇ ਓਨਟੈਰੀਓ 'ਚ HST ਮੁਆਫ਼ ਕਰਤੀ, BC ਦੇ ਵਿੱਚੋਂ ਕੰਮ ਨਹੀਂ ਕਰਨਾ ਕਿਉਂਕਿ ਸਾਡੇ ਤਾਂ HST ਹੈ ਹੀ ਨਹੀਂ, ਸਾਡੇ ਤਾਂ ਇਕੱਲੀ GST ਲੱਗਦੀ ਹੈ ਨਵੇਂ ਘਰਾਂ 'ਤੇ, ਵੀ ਅਸੀਂ ਕਿਵੇਂ ਕਰੀਏ? ਤੁਸੀਂ ਪ੍ਰੋਪਰਟੀ ਟ੍ਰਾਂਸਫਰ ਟੈਕਸ ਮੁਆਫ਼ ਕਰ ਦਿਓ, ਜੇ ਕਰਨਾ ਚਾਹੁੰਦੇ ਹੋਵੋ ਤਾਂ ਇਹ ਕੀਤਾ ਜਾ ਸਕਦਾ। ਇਹ ਜ਼ਰੂਰੀ ਨਹੀਂ ਹੈ ਕਿ ਉਹਨਾਂ ਕੌਂਡੋਮੀਨੀਅਮਸ ਨੂੰ ਖਰੀਦ ਕੇ ਤੁਸੀਂ ਰੈਂਟਲ ਦੇ ਵਿੱਚ ਹੀ ਤਬਦੀਲ ਕਰਕੇ, ਉਹੀ ਇੱਕ ਇੱਥੇ ਵਾਇਬਲ ਆਪਸ਼ਨ ਆ। ਜੇ ਫੈਡਰਲ ਸਰਕਾਰ ਕਹਿੰਦੀ ਆ ਕਿ ਅਸੀਂ ਹਰ ਪ੍ਰੋਪਰਟੀ ਦੇ ਉੱਤੋਂ GST ਸਾਰਿਆਂ ਵਾਸਤੇ ਹਟਾਉਂਦੇ ਹਾਂ, ਅਤੇ ਪ੍ਰੋਵਿੰਸ਼ਲ ਸਰਕਾਰ ਕਹਿ ਦੇਵੇ ਕਿ ਠੀਕ ਹੈ ਜੀ ਅਸੀਂ ਓਨੇ ਹੀ ਬਰਾਬਰ ਦੇ ਅਮਾਊਂਟ ਦਾ ਪ੍ਰੋਪਰਟੀ ਟ੍ਰਾਂਸਫਰ
ਤੇ ਸੋ ਬੀਸੀ ਸਰਕਾਰ ਦੇ ਕੋਲ ਕੋਈ ਗੁੰਜਾਇਸ਼ ਹੀ ਨਹੀਂ, ਵਾਰਨਾ ਕਰਨ ਵਾਸਤੇ ਨੋਟ ਵੀ ਤਾਂ ਹੋਣੇ ਚਾਹੀਦੇ ਜੇਬ ਦੇ ਵਿੱਚ, ਸੋ ਤੁਸੀਂ ਜਾ ਕੇ ਉੱਥੇ ਬਸ ਮੂੰਹ 'ਚ ਇੱਕ ਨੋਟ ਪਾ ਕੇ ਭੰਗੜਾ ਪਾਈ ਜਾਓ
ਤੇ ਚੰਗਾ ਨਹੀਂ ਨਾ ਲੱਗਦਾ ਕਰਕੇ ਵਾਪਸ ਜੇਬ 'ਚ,
ਫਿਰ ਉਹੀ ਕੋਈ ਨੋਟ ਨੂੰ ਘੁਮਾਈ ਜਾਓ, ਉਦਾਂ ਨਹੀਂ ਨਾ ਹੁੰਦਾ, ਜੇ ਵਾਰਨਾ ਕਰਨਾ ਬੱਲੇ ਬੱਲੇ ਕਰਨੀ ਹੈ ਉੱਥੇ ਆਪਣੇ ਨਾਂ ਦੀ ਬੋਲੀ ਪਵਾਉਣੀ ਹੈ, ਜੇਬ 'ਚ ਨੋਟ ਹੋਣੇ ਚਾਹੀਦੇ,
ਪਰ ਪੈਸੇ ਤਾਂ ਫੈਡਰਲ ਸਰਕਾਰ ਕੋਲ ਵੀ ਨਹੀਂ ਹੈਗੇ, ਫੈਡਰਲ ਸਰਕਾਰ ਵੀ ਤਾਂ ਡੈਫੀਸਿਟ ਇਹੋ ਜਿਹਾ ਜ਼ਬਰਦਸਤ ਤਗੜਾ ਡੈਫੀਸਿਟ ਆ, ਉਹਨਾਂ ਕੋਲ ਕਿਹੜਾ ਵਾਰੇ ਨਿਆਰੇ ਹੋਏ ਪਏ ਆ,
ਪਰ ਕੰਸੀਡਰਿੰਗ ਦ ਸਾਈਜ਼ ਆਫ ਦ ਇਕਨੋਮੀ ਉਹਨਾਂ ਦਾ ਫਿਰ ਵੀ ਜਿਹੜਾ ਜਿਹੜਾ ਡੈਫੀਸਿਟ ਆ ਇਟ ਸਟਿਲ ਵਾਇਬਲ ਇਨ ਦਾ ਲੌਂਗਰ ਰਨ, ਈਵਨ ਜਿਹੜੇ ਉਹ ਇੰਟੈਰਿਮ ਸੀਗੇ ਪੀਬੀਓ ਉਹ ਵੀ ਜਾਂਦੇ ਜਾਂਦੇ ਇਹ ਕਹਿ ਗਏ ਸੀ
ਜੀ ਜੀ
ਜੇਸਨ ਯਾਕ।
ਵਾਸੂ ਜੀ, ਵੈਨਕੂਵਰ ਦੇ ਵਿੱਚ ਜਿਹੜਾ ਗ੍ਰੈਨਵਿਲ ਸਟਰੀਟ ਦੇ ਪੰਜ ਬਲੋਕ ਨੇ ਬਿਟਵੀਨ ਵੈਸਟ ਜੋਰਜੀਆ ਐਂਡ ਡੇਵੀ ਸਟਰੀਟ, ਉਹ ਇਸ ਵੇਲੇ ਬੰਦ ਕੀਤੇ ਹੋਏ ਨੇ, ਪੈਡਸਟਰੀਅਨ ਓਨਲੀ ਜ਼ੋਨ ਆ, ਕਾਰ ਫਰੀ ਜ਼ੋਨ ਆ, ਕਿਉਂਕਿ ਫੀਫਾ ਵਰਲਡ ਕੱਪ ਦੀਆਂ ਫੈਸਟੀਵਿਟੀਜ਼ ਉੱਥੇ ਚੱਲ ਰਹੀਆਂ, ਉੱਥੇ ਚੰਗੀ ਚਹਿਲ ਪਹਿਲ ਹੋ ਜਾਂਦੀ ਆ। ਹੁਣ ਸਿਟੀ ਕਾਊਂਸਲ, ਵੈਨਕੂਵਰ ਦੀ ਸਿਟੀ ਕਾਊਂਸਲ ਨੇ ਫੈਸਲਾ ਇਹ ਕੀਤਾ ਵੀ ਐਜ਼ ਆ ਪਾਇਲਟ ਪ੍ਰੋਜੈਕਟ ਜਿਹੜੇ ਇਹ ਪੰਜ ਬਲੋਕ ਵੈਸੇ ਓਰੀਜਨਲੀ ਬੰਦ ਰੱਖੇ ਜਾਣੇ ਸੀ ਜਦ ਤੱਕ ਫੀਫਾ ਵਰਲਡ ਕੱਪ ਚੱਲ ਰਿਹਾ, ਇਹਨੂੰ ਐਕਸਟੈਂਡ ਕਰ ਲੈਂਦੇ ਹਾਂ, ਅਤੇ ਲੇਬਰ ਡੇ ਲੌਂਗ ਵੀਕਐਂਡ ਜਿਹੜਾ ਸਪਟੰਬਰ ਵਾਲਾ ਲੌਂਗ ਵੀਕਐਂਡ ਹੁੰਦਾ ਵੀ ਉਦੋਂ ਤੱਕ ਇਹਨੂੰ ਚੱਲਦਾ ਰੱਖਦੇ ਹਾਂ।
ਯਾ ਸੋ 7 ਹਫ਼ਤੇ ਬਣਨਗੇ, 7 ਹਫ਼ਤਿਆਂ ਵਾਸਤੇ ਇਹਨੂੰ ਐਕਸਟੈਂਡ ਕਰ ਦਿੱਤਾ ਜਾਵੇ। ਸੋ ਕੱਲ੍ਹ ਕੈਨਸਿਮ ਵੱਲੋਂ ਇੱਕ ਸਪੈਸ਼ਲ ਕਾਊਂਸਲ ਮੀਟਿੰਗ ਸੱਦੀ ਗਈ, ਵੈਸੇ ਕੋਈ ਕਾਊਂਸਲ ਮੀਟਿੰਗ ਸਕੈਡਿਊਲ ਨਹੀਂ ਸੀ, ਇੱਕ ਸਪੈਸ਼ਲ ਮੀਟਿੰਗ ਸੱਦੀ ਗਈ, ਕਹਿੰਦੇ ਵੀ ਇਹ ਅਰਜੈਂਟ ਮੈਟਰ ਆ ਸਿਟੀ ਦੀ ਇਕਾਨਮੀ ਵਾਸਤੇ ਵੀ ਆਪਾਂ ਇਹਨੂੰ ਡਿਸਕਸ ਕਰਨਾ। ਸੋ ਇਹਦੇ ਵਿੱਚ ਉਹਨਾਂ ਨੇ ਇਹ ਪ੍ਰਪੋਜ਼ ਕੀਤਾ, ਪਰ ਚੱਕਰ ਇਹ ਹੈ ਕਿ ਇਹ ਮੁਫਤ ਵਿੱਚ ਨਹੀਂ ਹੋ ਜਾਣਾ ਕੰਮ, ਇਹਦੇ ਵਾਸਤੇ ਪੈਸੇ ਲੱਗਣਗੇ। ਅਤੇ ਵੈਨਕੂਵਰ ਦੇ ਵਿੱਚ ਵੀ ਇਸ ਵੇਲੇ ਗੱਲ ਹੋ ਰਹੀ ਹੈ ਜ਼ੀਰੋ ਮੀਨ ਜ਼ੀਰੋ ਬਜਟ ਜਿਹੜਾ, ਸੋ ਬਜਟ ਦੇ ਵਿੱਚ ਬਹੁਤ ਸਾਰੇ ਕੱਟਸ ਕਰ ਰਹੇ ਨੇ, ਪ੍ਰੋਪਰਟੀ ਟੈਕਸ ਨਹੀਂ ਵਧਾ ਰਹੇ, ਅਤੇ ਬਹੁਤ ਸਾਰੇ ਜਿਹੜੇ ਅਸੈਂਸ਼ੀਅਲ ਮਹਿਕਮੇ ਨੇ ਉਹਨਾਂ ਦੇ ਵੀ ਬਜਟ ਜਿਹੜੇ ਨੇ ਘਟਾਏ ਗਏ ਨੇ।
ਹਾਂਜੀ,
ਪਰ ਇਹ ਜਿਹੜਾ ਪੈਡੈਸਟ੍ਰੀਅਨ ਓਨਲੀ ਜ਼ੋਨ ਗ੍ਰੈਨਵਿਲ ਸਟਰੀਟ 'ਤੇ ਜਿਹੜੇ ਪੰਜ ਬਲੋਕਸ ਨੂੰ ਪੈਡੈਸਟ੍ਰੀਅਨ ਓਨਲੀ ਜ਼ੋਨ ਕਰਨ ਦਾ ਪ੍ਰਪੋਜ਼ਲ ਹੈ ਫੋਰ 7 ਵੀਕਸ, ਇਹਦੇ ਉੱਤੇ ਖਰਚਾ ਹੋ ਜਾਣਾ $5 million ਦਾ।
ਬਿਲਕੁਲ,
$4.75 million ਦਾ ਖਰਚਾ ਹੋਏਗਾ। ਹੁਣ ਇਹਨੂੰ ਲੈ ਕੇ ਕੁਝ ਕਾਊਂਸਲਰਸ ਨੇ ਚਿੰਤਾ ਵਿਅਕਤ ਕੀਤੀ, ਅਤੇ ਕੁਝ ਕਾਊਂਸਲਰਸ, ਦੋ ਕਾਊਂਸਲਰਸ ਨੇ ਇਹਦਾ ਵਿਰੋਧ ਕੀਤਾ, ਅਤੇ ਉਹਨਾਂ ਦਾ ਕਹਿਣਾ ਸੀ ਵੀ ਆਪਾਂ ਇੱਦਾਂ ਕਰੀਏ ਵੀ ਠੀਕ ਆ, ਇਹ ਕਰਨਾ ਵਧੀਆ ਲੱਗ ਰਿਹਾ ਵੀ ਇਸ ਵੇਲੇ, ਦੇਖੋ ਇਸ ਵੇਲੇ ਮਾਹੌਲ ਇੰਨਾ ਬਣਿਆ ਹੋਇਆ
ਫੀਫਾ ਵਰਲਡ ਕੱਪ
ਦੇ ਹੱਕ ਵਿੱਚ, ਇੱਥੇ ਸਿਟੀ ਆਫ ਸਰੀ ਦੇ ਵਿੱਚ ਵੀ ਅਰੀਨਾ ਬਣਾਉਣ ਦੀ ਗੱਲ ਹੋ ਰਹੀ ਹੈ,
ਅਤੇ
ਉੱਧਰ ਵੈਨਕੂਵਰ ਦੇ ਵਿੱਚ ਵੀ ਉਹਨਾਂ ਨੂੰ ਪਤਾ ਕਿ ਇਸ ਵੇਲੇ ਫੀਫਾ ਦੇ ਮਾਹੌਲ ਦੇ ਖਿਲਾਫ਼ ਕੋਈ ਵੀ ਜੇ ਕੋਈ ਗੱਲ ਕਰੇਗਾ ਇਟ ਵਿਲ ਬੀ ਵੈਰੀ ਅਨਪੋਪੂਲਰ।
ਕੈਨਸਿਮ ਨੇ ਗੱਲ ਕਿਹਾ ਕਿ 2010 ਵਿੰਟਰ ਓਲੰਪਿਕਸ ਤੋਂ ਬਾਅਦ ਜੇ ਇਸ ਲੈਵਲ ਦੀ ਐਕਸਾਈਟਮੈਂਟ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਤਾਂ ਹੁਣ
ਇੱਦਾਂ ਲੱਗਦਾ ਕਿ ਸ਼ਹਿਰ ਜਿਵੇਂ ਜ਼ਿੰਦਾ ਹੋ ਗਿਆ ਹੋਵੇ।
ਜੀ ਜੀ,
ਸੋ ਲਾਈਵਲੀ ਸਿਟੀ ਬਣ ਗਈ ਹੈ ਵੈਨਕੂਵਰ, ਅਤੇ ਉਹਨਾਂ ਨੇ ਪਰ ਕੁਝ ਕਾਊਂਸਲਰਸ ਨੇ ਕਿਹਾ ਵੀ $5 million ਤੁਸੀਂ ਖਰਚ ਕਰਨ ਦੀ ਗੱਲ ਕਰ ਰਹੇ ਹੋ 7 ਹਫ਼ਤਿਆਂ ਵਾਸਤੇ, ਅਤੇ ਵੀ ਇਹ ਥੋੜ੍ਹਾ ਰੁਕ ਜਾਓ ਵੀ ਆਪਾਂ ਅਗਲੀ ਮੀਟਿੰਗ ਜਦੋਂ ਹੋਏਗੀ 14 ਤਰੀਕ ਨੂੰ ਇੱਕ ਮੀਟਿੰਗ ਹੋਣੀ ਹੈ, ਕਹਿੰਦੇ ਉਹਦੇ ਵਿੱਚ ਆਪਾਂ ਡਿਸਕਸ ਕਰ ਲਵਾਂਗੇ ਕਿ ਇਹਦੇ ਉੱਤੇ ਡਿਬੇਟ ਡਿਸਕਸ਼ਨ ਤਾਂ ਹੋ ਜਾਏ ਵੀ ਤੁਸੀਂ ਖੜ੍ਹੇ ਪੈਰ ਇੱਦਾਂ $5 million। ਪਰ ਉਹ ਗੱਲ ਉਹੀ ਹੈ, ਵੇਵ ਬਣੀ ਹੋਈ ਹੈ ਅਤੇ ਇਹ ਮਤਾ ਪਾਸ ਹੋ ਗਿਆ, ਹੁਣ ਜਿਹੜਾ $5 million ਖਰਚ ਕਿੱਥੇ ਹੋਣਾ?
$3 lakh ਪਰ ਵੀਕ ਸੈਨੀਟੇਸ਼ਨ ਅਤੇ ਟ੍ਰੈਫਿਕ ਵਰਕ ਵਾਸਤੇ,
ਇਹ $2.1 million ਹੋ ਗਿਆ,
$2 lakh ਪਰ ਵੀਕ ਹੈਗਾ ਵੀਪੀਡੀ ਨੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਜਿਹੜੀ ਸਿਕਿਉਰਿਟੀ ਪ੍ਰਦਾਨ ਕਰਨੀ ਹੈ,
$1.4 million
ਇਹ ਹੋ ਗਿਆ, ਸੋ 2.1 + 1.4 ਇਹ ਹੋ ਗਿਆ 3.5। ਜਿਹੜੇ ਬਾਕੀ ਦੇ ਪੈਸੇ ਨੇ ਵਾਸਤੇ ਜੀ, ਬਾਕੀ ਦਾ $125,000 ਉਹ ਜਿਹੜੀ ਬਿਜ਼ਨਸ ਇੰਪਰੂਵਮੈਂਟ ਐਸੋਸੀਏਸ਼ਨ ਆ ਡਾਊਨਟਾਊਨ ਵੈਨਕੂਵਰ ਬਿਜ਼ਨਸ ਇੰਪਰੂਵਮੈਂਟ ਐਸੋਸੀਏਸ਼ਨ, ਉਹਨਾਂ ਨੂੰ ਗ੍ਰਾਂਟ ਵਜੋਂ ਦਿੱਤੇ ਜਾਣੇ ਆ।
ਹਾਂਜੀ, ਅਤੇ ਕੈਨਸਿਮ ਦਾ ਜਿਹੜਾ ਓਰੀਜਨਲ ਪ੍ਰਪੋਜ਼ਲ ਸੀ ਉਹਦੇ ਵਿੱਚ $5 lakh ਹੀ ਰੱਖੇ ਸੀ DVBI ਵਾਸਤੇ
ਜੀ,
ਪਰ ਕਾਊਂਸਲਰਸ ਨੇ ਕਿਹਾ ਕਹਿੰਦੇ ਨਹੀਂ ਨਹੀਂ 5 lakh ਤਾਂ ਫਿਰ ਬਹੁਤ ਘੱਟ ਨੇ, ਫਿਰ ਉਹਨੂੰ ਵਧਾ ਕੇ $125,000 ਕੀਤਾ ਗਿਆ, ਸੋ $1.25 million। ਅਤੇ ਇਹ ਟੋਟਲ ਮਿਲਾ ਕੇ $5.5 million ਦਾ ਖਰਚਾ ਬਣਨਾ। ਸੋ ਜਿਹੜਾ ਮਾਹੌਲ ਬੜਾ ਵਧੀਆ ਬਣਿਆ, ਮਾਹੌਲ ਨੂੰ 7 ਹਫ਼ਤਿਆਂ ਤੱਕ ਬਣਾਏ ਰੱਖਣ ਵਾਸਤੇ
ਪੌਣੇ
ਰੋਲ ਤਾਂ ਗਏ ਆ, ਚਸ
ਬੜੀ ਆਈ ਆ। ਇਹ ਕਈਆਂ ਦਾ ਤਾਂ ਇਹ ਵੀ ਕਹਿਣਾ ਕਿ ਐਤਕੀ ਚਲੋ ਇਹਨੂੰ ਕਰ ਲਓ ਲੇਬਰ ਡੇ ਲੌਂਗ ਵੀਕਐਂਡ ਤੱਕ ਐਕਸਟੈਂਡ ਕਰੋ, ਫਿਰ ਕ੍ਰਿਸਮਸ ਟਾਈਮ ਕਰ ਲਓ, ਵੀ ਸਾਰਾ ਸਾਲ ਹੀ ਕੋਈ ਨਾ ਕੋਈ ਆਨੇ ਬਹਾਨੇ ਨਾਲ ਇਹਨੂੰ ਜਾਰੀ ਰੱਖਿਆ ਜਾਵੇ, 5 ਬਲੋਕ ਪੈਡਸਟ੍ਰੀਅਨ ਓਨਲੀ ਕਰ ਦਿੱਤੇ ਜਾਣ।
ਕੱਲ੍ਹ ਸਿਟੀ ਸਟਾਫ ਨੂੰ ਇਹ ਵੀ ਨਾਲ ਕਹਿ ਦਿੱਤਾ ਗਿਆ ਕਿ ਨਵੰਬਰ ਦੇ ਵਿੱਚ ਜੇ ਕ੍ਰਿਸਮਸ ਮਾਰਕੀਟ ਵਾਸਤੇ ਵੀ ਇੱਦਾਂ ਦਾ ਮਾਹੌਲ ਬਣਾ ਕੇ ਰੱਖਣਾ ਹੋਵੇ ਉਹ ਦੱਸੋ ਵੀ ਉਹ ਵਾਇਬਲ ਹੈ ਕਿ ਨਹੀਂ। ਅਤੇ ਇੱਕ ਕਾਊਂਸਲਰ ਨੇ ਇਹ ਵੀ ਕਿਹਾ ਵੀ ਸਿਟੀ ਨੂੰ ਨਾਲ ਸਟਾਫ ਨੂੰ ਇਹ ਕਹੋ ਕਿ ਜੇ ਇਸੇ ਪ੍ਰੋਗਰਾਮ ਨੂੰ 3 ਸਾਲਾਂ ਵਾਸਤੇ ਐਕਸਟੈਂਡ ਕਰਨਾ ਹੋਵੇ
ਫਿਰ ਦੱਸੋ,
ਤੇ ਫਿਰ ਦੱਸੋ ਕਿੰਨਾ ਖਰਚਾ ਆਏਗਾ।
ਅੱਛਾ ਵਸੂ ਜੀ,
ਮਾਰਕਾਰਨੀ ਨੂੰ ਸੱਦਣਾ ਪੈਣਾ $1 billion।
ਅੱਛਾ ਵਸੂ ਜੀ, ਕੁਇਕਲੀ ਗੱਲ ਕਰ ਲਈਏ, ਹਾਊਸ ਆਫ ਕਾਮਨਸ ਦੀ ਐਥਿਕਸ ਕਮੇਟੀ ਨੂੰ ਚਿੱਠੀ ਲਿਖੀ ਸੀ ਪੀਅਰ ਪੋਲੀਐਵ ਨੇ ਐਤਵਾਰ ਨੂੰ ਕਿ ਜਿਹੜਾ BC ਦੇ ਵਿੱਚ ਆਹ ਕੌਂਡੋ ਬਾਏ ਆਊਟ ਦਾ ਪਲਾਨ ਜਿਹੜਾ ਪਿਛਲੇ ਦਿਨੀ ਅਨਾਊਂਸ ਕੀਤਾ ਗਿਆ ਸੀ ਮਾਰਕਾਰਨੀ ਅਤੇ ਡੇਵਿਡ EB ਵੱਲੋਂ, ਜਿਹਨੂੰ ਲੈ ਕੇ ਬੜਾ ਫਿਰ ਵੀ ਡਿਵੈਲਪਰਸ ਨੂੰ ਬੇਲ ਆਊਟ ਕੀਤਾ ਜਾ ਰਿਹਾ, ਫਿਰ ਉਹਦੇ ਵੇਰਵੇ ਕੁਝ ਬਾਅਦ 'ਚ ਸਾਹਮਣੇ ਆਏ, ਪੂਰੀ ਡਿਟੇਲ ਜਾਣ ਦਾ ਅਜੇ ਟਾਈਮ ਨਹੀਂ ਆ। ਪਰ ਪੀਅਰ ਪੋਲੀਐਵ ਦਾ ਤਰਕ ਇਹ ਸੀ ਕਿ ਜਿਹੜੀ ਹਾਊਸ ਆਫ ਕਾਮਨਸ ਦੀ ਐਥਿਕਸ ਕਮੇਟੀ ਆ ਉਹਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਆ ਕੌਨਫਲਿਕਟ ਆਫ ਇੰਟਰਸਟ ਦੇ ਪੁਆਇੰਟ ਆਫ ਵਿਊ ਤੋਂ। ਜਿਹੜੇ ਹਾਊਸ ਆਫ ਕਾਮਨਸ ਦੀ ਕਮੇਟੀ ਦੇ ਚੇਅਰ ਨੇ ਉਹ ਕੰਜ਼ਰਵੇਟਿਵ MP ਨੇ ਜੌਨ ਬਰਸਾਰਡ, ਉਹਨਾਂ ਨੂੰ ਇਹ ਚਿੱਠੀ ਲਿਖੀ ਗਈ ਸੀ ਅਤੇ ਹੁਣ ਦੱਸਿਆ ਜਾ ਰਿਹਾ ਕਿ ਹਾਊਸ ਆਫ ਕਾਮਨਸ ਦੀ ਐਥਿਕਸ ਕਮੇਟੀ ਨੇ ਇੱਕ ਮੀਟਿੰਗ ਸੱਦ ਲਈ ਹੈ ਇਸ ਮਾਮਲੇ 'ਤੇ ਅਤੇ 7 ਜੁਲਾਈ ਨੂੰ ਆਉਂਦੇ ਮੰਗਲਵਾਰ ਇਹ ਮੀਟਿੰਗ ਹੋਏਗੀ।
ਬਿਲਕੁਲ, ਅਤੇ ਇਹ ਨੋਟਿਸ ਕੱਲ੍ਹ ਪੋਸਟ ਕੀਤਾ ਗਿਆ ਅਤੇ ਉਹਦੇ ਵਿੱਚ ਕਨਫਰਮ ਹੋਇਆ ਕਿ 7 ਜੁਲਾਈ ਨੂੰ ਇਹ ਮੀਟਿੰਗ ਹੋਣੀ ਹੈ। ਸੋ ਇਹ ਚਿੱਠੀ ਐਤਵਾਰ ਲਿਖੀ ਸੀ ਪੀਅਰ ਫੋਲੀਐਵ ਨੇ ਜੌਨ ਬ੍ਰਸਾਰਡ ਨੂੰ, ਅਤੇ ਉਹਨਾਂ ਨੇ ਪਹਿਲਾਂ ਦੱਸਿਆ ਵੀ ਉਹਨਾਂ ਨੇ ਇੱਕ ਮੀਟਿੰਗ ਸਿਕਿਉਰ ਕਰ ਲਈ ਹੈ। ਕੱਲ੍ਹ ਜਿਹੜਾ ਨੋਟਿਸ ਪੋਸਟ ਹੋਇਆ ਉਹਦੇ 'ਚੋਂ ਪਤਾ ਲੱਗਿਆ ਵੀ ਹੁਣ 7 ਜੁਲਾਈ ਨੂੰ ਉਹ ਮੀਟਿੰਗ ਹੋਏਗੀ।
ਜੀ ਵਾਸੂ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਵਿਜੇ ਜੀ।
ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ, ਯੂ ਹੈਵ ਅ ਨਾਈਸ ਵੀਕਐਂਡ। ਸੋਮਵਾਰ ਫਿਰ ਗੱਲ ਹੁੰਦੀ ਆ, ਅਤੇ ਕੱਲ੍ਹ ਨੂੰ ਕੈਨੇਡਾ ਦਾ ਮੈਚ ਹੈ ਯਾਰ।
ਹਾਂਜੀ ਹਾਂਜੀ,
ਕੈਨੇਡਾ ਗੋ ਸਵੇਰੇ 10 ਵਜੇ।
ਬਿਲਕੁਲ,
ਯਾ ਗੋ ਕੈਨੇਡਾ ਗੋ
ਗੋ ਕੈਨੇਡਾ ਗੋ। ਥੈਂਕ ਯੂ ਵੈਰੀ ਮਚ, ਹੈਵ ਅ ਵੈਰੀ ਨਾਈਸ ਵੀਕਐਂਡ।
ਯੂ ਟੂ, ਥੈਂਕ ਯੂ।